with the lowest prices in the town. Sirf Brampton TV and Appliances pe. Brampton TV and Appliances. 801 Bowie Drive West, Brampton. Ya call karo 905-450-2828-905-450-2828.
You are listening to WTOR 770 AM, Youngstown, Toronto.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On thin locations to serve Kardene. 2 in Brampton, 1850 Album Road, Etobicoke. Vadhere jankari le call karo 416-213-1155. 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054-905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ राइज सीपीए एलएलपी देता है टैक्स के सारे सॉल्यूशंस। सिर्फ टैक्स ही नहीं, फाइनेंशियल स्टेटमेंट्स, बुककीपिंग, पेरोल सपोर्ट, एचएसटी और डब्ल्यूएसआईबी सेवावां भी उपलब्ध। नाले जे तुहानू चाहिदी है एक्सपर्ट एडवाइजरी, कॉर्पोरेट रीऑर्गेनाइजेशन, एसेट सेल एंड परचेज, सीआरए ऑडिट या नोटिस ऑफ ऑब्जेक्शन च पूरी मदद, ता हुने ही विजिट करो यूनिट 20 1625 स्टीयर्स एवेन्यू ईस्ट ब्रैम्पटन या कॉल करो मनप्रीत सिंह बराड़ जी नू 647-847-1000 तुसी इना दी वेबसाइट भी विजिट कर सकते हो risecpallp.ca।
दिन चढ़दा है ता तुर पैंदा है रोज तू नवे शिकार लई खबरे किदा तुरिया फिरदा है मन ते इना भार लई दिन चढ़दा है ता तुर पैंदा है रोज तू नवे शिकार लई खबरे किदा तुरिया फिरदा है मन ते इना भार लई कि तेरे हाथ कुहाड़ा आरी हुण तां पुछना बनदा है तूं तां सानूं इह कहिंदा सी लड़ना है गुजार लई कि मन मस्तक विच कुरबल कुरबल चुप तूं खड़ा चुराहे ते कदम अगां नूं धरदा क्यों नहीं रोशन सुरख बहार लई कि दानवीर तूं बन बन बहिना दानवीर तू बन बन बहना है कुड़ियां चिड़ियां मार रहा है जहर च भिजा चोगा पौना है क्यों कुंजां दी डार लई कि मैं इस धरती दी मर्यादा पारदर्शनी रूह वर्गी होर किसे दा दर खड़का तू कूड़े वणज व्यापार लई कि अणख दी रोटी खांदे खांदे आ दस तेनू की होया अणख दी रोटी खांदे खांदे आ दस तेनू की होया एक अनमोल जमीर भला क्यों आटे खातर मार लई कि निर्बल ना तू समझी मैनू रण चंडी हां दुर्गा हां भजदियां नू राह नहीं लभना जे मैं दिल विच धार लई भजदियां नू राह नहीं लभना जे मैं दिल विच धार लई। गुरभजन गिल होरां दी इस खूबसूरत रचना नाल इस नगारा प्रोग्राम चाप साहब दा निघा स्वागत जी आयां नूं राणा रणधीर सिंह सिद्धू दी सति श्री अकाल प्रवान करो। उम्मीद है कि सवेर तों ही तुसीं WTOR 770 ते प्रसारित वख वख प्रोग्रामां दा जरूर लुत्फ लिया होवेगा। अज अप्रैल महीने की 27 तरीक हुई आ, दिन हैगा जी सोमवार, 2:15 स्टूडियो की घड़ी ते हुए ने। बाहरला तापमान 17 डिग्री है जबकि 14 डिग्री महसूस हो रहा। कल 18 डिग्री तापमान दे नाल मीह पैना, बुधवार नूं भी तापमान घट के 11 डिग्री हो जाना ते फिर भी मीह पैना। वीरवार नूं तापमान 11 डिग्री है, मौसम खुशक है। शुक्रवार नूं 9 डिग्री मौसम खुशक है, शनिचरवार नूं 9 डिग्री मौसम खुशक है, ऐतवार नूं 11 डिग्री ते मौसम खुशक है, बदलवाई रहेगी। सोमवार नूं 12 डिग्री ते 60% चांसिस ने मीह दे, फिर मंगलवार नूं भी मीह है ते बुधवार नूं भी मीह है ते तापमान उही 11-12-13 इत्थे करे आले दुआले घुमदा रहना। तो इस आने वाले ऐतवार नूं जिहड़ा जी होर नगर कीर्तन है आपां कल वाले दी गल भी करदे आं, पहलों आपां ऐतवार दी गल कर लईए। सो ऐतवार नूं नगर कीर्तन जिहड़ा जी होर श्री गुरु सिंह सभा माल्टन तो लैके सिख स्पिरिचुअल सेंटर रैक्सडेल तक होना। पिछले सालां नालों इहदा भी रूट थोड़ा चेंज होया, मॉर्निंग स्टार ते नगर कीर्तन जावेगा ਅੱਗੇ ਹੰਬਰ ਲਾਈਨ ਥਾਣੇ ਜਾਂਦਾ ਹੁੰਦਾ, ਉੱਥੇ ਪਾਰਕਿੰਗ ਲਾਟ ਦੇ ਵਿੱਚ 427 ਦਾ ਪੁਲ ਟੱਪ ਕੇ ਤੇ ਉੱਥੇ ਪੜਾਅ ਹੁੰਦਾ, ਪਰ ਉਸ ਤੋਂ ਪਹਿਲਾਂ ਪਹਿਲਾਂ ਡਾਰਸਲ ਤੇ ਖੱਬੇ ਪਾਸੇ ਮੁੜਨਾ, ਡਾਰਸਲ ਥਾਣੇ ਹੁੰਦਿਆਂ ਹੋਇਆ ਫਿਰ ਅੱਗੇ ਜਾ ਕੇ ਜਦੋਂ ਜਿੱਥੇ ਬ੍ਰੈਂਡਨ ਗੇਟ ਆ ਜਾਂਦੀ ਹੈ ਜੀ ਪਿਕ ਮੋਰਨਿੰਗ ਸਟਾਰ, ਉੱਥੇ ਆਪਾਂ ਸੱਜੇ ਨੂੰ ਮੁੜ ਕੇ ਤੇ ਫਿੰਚ ਤੇ ਆ ਪੈਣਾ। ਫਿੰਚ ਤੋਂ ਫਿਰ ਮੈਂ ਬਿਲਕੁਲ ਫਿੰਚ ਦੇ ਉੱਪਰ ਤੁਰਦੇ ਆਉਣਾ ਜੀ, ਫਿਰ ਅੱਗੇ ਜਾਣ ਕੇ 27 ਦੀਆਂ ਇੱਕ ਲਾਈਟਾਂ ਪਹਿਲਾਂ ਜਿਹੜਾ ਉਹ ਵੁੱਡ ਬਾਈਨ ਡਾਊਨਸ ਬੁਲੇਵਾਰਡ ਹੈ ਉੱਤੇ ਖੱਬੇ ਨੂੰ ਮੁੜਨਾ, ਉਹ ਫਿਰ ਅੱਗੇ ਜਾ ਕੇ ਤੇ ਟੀ ਬਣ ਜਾਂਦੀ ਹੈ ਜੀ ਕੈਰੀਅਰ ਡਰਾਈਵ ਦੀ, ਉੱਥੋਂ ਸੱਜੇ ਲੈ ਕੇ ਤੇ 27 ਜਿਹੜਾ ਜੀ ਉਹਦੀਆਂ ਲਾਈਟਾਂ ਟੱਪ ਕੇ ਤੇ ਪਹਿਲਾ ਡਰਾਈਵ ਹੈ ਜਿਹੜਾ ਜੀ ਗੁਰਦੁਆਰਾ ਸਾਹਿਬ ਵਾਲਾ, ਫਿਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੀ ਸਵਾਰੀ ਸਮੇਤ ਨਗਰ ਕੀਰਤਨ ਪ੍ਰਵੇਸ਼ ਕਰੇਗਾ। ਸ਼੍ਰੀ ਗੁਰੂ ਸਿੰਘ ਸਾਹਿਬ ਮਾਲਟਨ ਦੇ ਵਿੱਚ 10:30 ਜਿਹੜਾ ਜੀ ਉਹ ਸਮਾਗਮ ਜਿਹੜੇ ਸ਼ੁਰੂ ਹੋ ਜਾਣਗੇ, ਔਰ 5 ਦੇ ਸਿੱਖ ਸਪਿਰਚੁਅਲ ਸੈਂਟਰ ਪਹੁੰਚਣ ਦੀ ਪਲੈਨਿੰਗ ਕੀਤੀ ਗਈ ਹੈ। ਕਈ ਵਾਰੀ ਸੰਗਤਾਂ ਦੇ ਵਹਾ ਕਰਕੇ 5:00-6:30 ਵੀ ਵੱਜ ਸਕਦੇ ਆ, ਤੋ ਐਤਕੀ ਦਾ ਵੀ ਰੂਟ ਜਿਹੜਾ ਥੋੜਾ ਜਿਹਾ ਚੇਂਜ ਹੈ। ਕੱਲ ਜਿਹੜਾ ਸੀ ਜੀ ਉਹ ਓਨਟੈਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵੱਲੋਂ ਨਗਰ ਕੀਰਤਨ ਜਿਹੜਾ ਜੀ ਉਹ ਸਜਾਇਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਵਿੱਚ, ਉਹਦਾ ਵੀ ਰੂਟ ਚੇਂਜ ਸੀ। ਸੋ ਪਹਿਲਾਂ CNE ਗਰਾਊਂਡ ਦੇ ਬੈਟਲੀਅਨ ਸੈਂਟਰ ਤੋਂ ਸਮਾਗਮ ਸ਼ੁਰੂ ਹੋਇਆ ਕਰਦੇ ਨੇ, ਉੱਥੇ ਸਵੇਰ ਤੋਂ ਦੀਵਾਨ ਲੱਗਾ ਹੁੰਦਾ, ਉੱਥੇ ਤਕਰੀਬਨ 1 ਦੇ ਕਰੀਬ ਨਗਰ ਕੀਰਤਨ ਚਾਲੇ ਪਾਉਂਦਾ ਹੁੰਦਾ। ਸੋ ਐਤਕੀ CNE ਦਾ ਬੈਟਲੀਅਨ ਸੈਂਟਰ ਜਿਹੜਾ ਸੀਗਾ ਜੀ ਉਹ ਅਵੇਲੇਬਲ ਨਹੀਂ ਸੀ, ਇਸ ਕਰਕੇ ਸਿਟੀ ਹਾਲ ਦੇ ਵਿੱਚ ਨਗਰ ਕੀਰਤਨ ਜਿਹੜੇ ਸਨ ਉਹ ਉੱਥੋਂ ਹੀ ਸ਼ੁਰੂ ਹੋ ਕੇ ਤੇ ਉੱਥੋਂ ਬੇ ਤੋਂ ਵਿਲਿੰਗਟਨ ਤੱਕ, ਵਿਲਿੰਗਟਨ ਤੇ ਫਿਰ ਰਾਈਟ, ਤੇ ਉੱਥੋਂ ਬਾਅਦ ਫਿਰ ਯੂਨੀਵਰਸਿਟੀ ਐਵਨਿਊ ਤੇ ਫਿਰ ਰਾਈਟ, ਤੇ ਫਿਰ ਜਿਹੜਾ ਉਹ ਹੋ ਕੇ ਯੂਨੀਵਰਸਿਟੀ ਐਵਨਿਊ ਤੇ ਜਾਂਦਾ ਹੁੰਦਾ ਜੀ, ਤੇ ਫਿਰ ਸਿਟੀ ਹਾਲ ਦੇ ਵਿੱਚ ਹੀ ਸਮਾਪਤੀ ਹੋਈ। ਸਵੇਰ ਤੋਂ 10:30-11 ਤੋਂ ਸਮਾਗਮ ਜਿਹੜੇ ਸਾਨੂੰ ਸ਼ੁਰੂ ਹੋਏ ਸਨ, 5:30 ਤੱਕ ਦਾ ਟਾਈਮ ਸੀ ਪਰ 6:30 ਵੱਜ ਗਏ ਸੀ। ਕੱਲ ਮੌਸਮ ਬੜਾ ਵਧੀਆ ਸੀ, 16-17 ਡਿਗਰੀ ਤਾਪਮਾਨ ਸੀ, ਕਈ ਵਾਰੀ 19 ਡਿਗਰੀ ਤੱਕ ਵੀ ਪਹੁੰਚਿਆ, ਧੁੱਪ ਜਿਹੜੀ ਸੀ ਉਹ ਪੂਰੀ ਖਿੜਖਿੜਾ ਕੇ ਸੀ, ਗਾਰਡਨਰ ਬੰਦ ਸੀ ਤੇ ਨਾਲ ਦੀ ਨਾਲ ਗੋ ਟ੍ਰੇਨ ਵੀ ਕੱਲ ਬੰਦ ਰਹੀ, ਉਹਦੇ ਕੀ ਕਾਰਨ ਸੀ ਇਹ ਨਹੀਂ ਪਤਾ। ਗਾਰਡਨਰ ਕਹਿੰਦੇ ਪ੍ਰੀ ਪਲੈਨਡ ਸੀ ਵੀ ਭਾਈ ਉਹਦੀ ਅਸੀਂ ਰਿਪੇਅਰ ਕਰਨੀ ਆ। ਗੋ ਟ੍ਰੇਨ ਜਿਹੜੀ ਹੈ ਜੀ ਪਹਿਲਾਂ ਕਿਉਂਕਿ ਪ੍ਰਚਾਰਿਆ ਵੀ ਗਿਆ ਸੀ ਵੀ ਗੋ ਟ੍ਰੇਨ ਲੈ ਕੇ ਜਾਂ ਫਿਰ ਸਬਵੇ ਲੈ ਕੇ ਜਾਇਆ ਜਾ ਸਕਦਾ, ਤੇ ਗੋ ਟ੍ਰੇਨ ਜਿਹੜੀ ਹੈ ਉਹ ਖੜੇ ਪੈਰ ਕਿੱਦਾਂ ਬੰਦ ਹੋ ਗਈ ਇਹਦਾ ਪਤਾ ਨਹੀਂ ਲੱਗਾ। ਟਰਾਂਸਪੋਰਟ ਮੰਤਰੀ ਸਾਹਿਬ ਨੂੰ ਪੁੱਛਿਆ ਜਾ ਸਕਦਾ ਸੀ ਪਰ ਕੱਲ ਟਰਾਂਸਪੋਰਟ ਮੰਤਰੀ ਵੀ ਗੈਰ ਹਾਜ਼ਰ ਸਨ, ਭਰਾਵੀ ਸਰਕਾਰੀਆ ਹੋਈ ਉਹ ਵੀ ਉੱਥੇ ਨਹੀਂ ਪਹੁੰਚੇ। ਸੋ ਸਰਕਾਰ ਵੱਲੋਂ ਹਰਦੀਪ ਗਰੇਵਾਲ ਜੀ ਤੇ ਨਾਲ ਅਮਰਜੋਤ ਸਿੰਘ ਹੋਰੀ ਇਹ ਪਹੁੰਚੇ ਹੋਏ ਸਨ ਤੇ ਫੋਰ ਸਾਹਿਬ ਦਾ ਜਿਹੜਾ ਸੰਦੇਸ਼ ਸੀ ਇਹਨਾਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਫਿਰ ਜਿਹੜੀਆਂ ਸੰਗਤਾਂ ਨੇ ਜੀ ਉਹ ਆਪੋ ਆਪਣੀਆਂ ਕਾਰਾਂ ਦੇ ਵਿੱਚ ਵਾਇਆ 401 ਕਿਸੇ ਨੇ ਐਵਨਿਊ ਲਈ ਹੋਊਗੀ, ਕਿਸੇ ਨੇ ਐਲਨ ਲੈ ਕੇ ਤੇ ਐਗਲਿੰਟਨ ਤੇ ਲਿਫਟ ਲੈ ਕੇ ਤੇ ਫਿਰ ਯੰਗ ਲੈ ਕੇ ਗਏ ਹੋਣਗੇ, ਕਈ ਐਵਨਿਊ ਲੈ ਕੇ ਗਏ ਹੋਣਗੇ। ਸੋ ਗੱਲ ਕੀ ਸੰਗਤ ਉੱਥੇ ਪਹੁੰਚੀ ਸੀ ਇਹਦੇ ਵਿੱਚੋਂ ਮੈਜੋਰਿਟੀ ਜਿਹੜੀ ਸੀਗੀ ਜੀ ਉਹ ਨੌਜਵਾਨਾਂ ਦੀ ਸੀ, ਖਾਸ ਕਰਕੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ, ਬਾਕੀ ਜਿਹੜੇ ਨੇ ਜੀ ਹਰ ਵਰਗ ਉਮਰ ਦੇ ਉੱਥੇ ਮੌਜੂਦ ਸਨ। ਜਿਹੜੇ ਖਾਣ ਪੀਣ ਦੇ ਸਟਾਲ ਸਨ ਉਹ ਵੀ ਉਸੇ ਪਰਮਿਸ ਦੇ ਵਿੱਚ ਹੀ ਲੱਗੇ ਹੋਏ ਸਨ, ਉੱਥੇ ਵੱਡੀਆਂ ਲਾਈਨਾਂ ਸਨ। ਤਕਰੀਬਨ 1:30 ਨਗਰ ਕੀਰਤਨ ਜਿਹੜਾ ਜੀ ਉਹ ਉੱਥੋਂ ਚਾਲੇ ਪਾਇਆ ਉਹਨੇ। ਅਸੀਂ ਸਰਦਾਰੀ ਟੀਵੀ ਤੇ ਅੱਜ ਵੀ ਹੁਣ ਤੁਸੀਂ ਇਸ ਵੇਲੇ ਵੀ ਨਗਰ ਕੀਰਤਨ ਦੀਆਂ ਝਲਕੀਆਂ ਚੱਲ ਰਹੀਆਂ ਨੇ ਤੇ ਅੱਜ ਤਕਾਲਾਂ ਨੂੰ ਵੀ 8 ਵਜੇ ਤੋਂ ਬਾਅਦ ਫਿਰ ਤਕਰੀਬਨ ਸਾਢੇ ਕੁ ਤਿੰਨ ਘੰਟੇ ਦੀ ਫੁਟੇਜ ਹੈ ਜਿਹੜੇ ਕੱਲ ਨਹੀਂ ਜਾ ਸਕੇ ਉਹ ਘਰ ਬੈਠੇ ਦੇਖ ਸਕਦੇ ਨੇ। ਇੱਦਾਂ ਲੱਗਦਾ ਸੀ ਵੀ ਜਿਵੇਂ ਗੋਰੇ ਜਿਹੜੇ ਆ ਜੀ ਉਹ ਜਿੰਦੇ ਲਾ ਕੇ ਚੱਲ ਗਏ ਹੁਣ ਵੀ ਅੱਜ ਨਹੀਂ ਭਾਈ ਅੱਜ ਅਸੀਂ ਬਾਹਰ ਆ ਤੇ ਤੁਸੀਂ ਆਹ ਟੋਰਾਂਟੋ ਸਾਂਭ ਲਓ। ਖੂਬਸੂਰਤ ਲੰਮੀਆਂ ਝੰਮੀਆਂ ਬਿਲਡਿੰਗਾਂ ਦੇ ਵਿੱਚ ਦੀ ਨਗਰ ਕੀਰਤਨ ਦੀ ਜਿੰਨੀ ਵੀ ਫੁਟੇਜ ਆਦੀ ਉਹਦੇ ਕੱਲ ਵੀ ਬੜੇ ਸਿਨਰਿਕ ਵਿਊ ਆਏ ਨੇ। ਸੰਗਤ ਦੀ ਗੱਲ ਕਰੀਏ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਸੀ। ਉਹਦਾ ਕਾਰਨ ਜਿਹੜਾ ਜੀ ਉਹ ਹਾਈਵੇ ਬੰਦ ਹੋਣਾ ਵੀ ਹੋ ਸਕਦਾ ਉਹਦਾ ਕਾਰਨ ਜਿਹੜਾ ਜੀ ਕਿਉਂਕਿ ਉੱਥੇ ਪਹੁੰਚਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਜੀ ਕਿਉਂਕਿ ਸਾਡੇ ਬਹੁਤੇ ਬੰਦੇ ਜਿਹੜੇ ਡਾਊਨਟਾਊਨ ਵੱਲ ਮੂੰਹ ਨਹੀਂ ਕਰਦੇ ਉਹਨਾਂ ਦੀਆਂ ਡਾਊਨਟਾਊਨ ਦਾ ਨਾਂ ਸੁਣ ਕੇ ਹੀ ਲੱਤਾਂ ਕੰਬਣ ਲੱਗ ਪੈਂਦੀਆਂ ਤੇ ਇੱਥੇ ਫਿਰ ਇਹ ਹੁੰਦਾ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਨੇ ਪਾਰਕਿੰਗ ਦੀ ਸਮੱਸਿਆ ਜਿਹੜੀ ਹੈ ਜੀ ਉਹ ਕਾਫੀ ਹੁੰਦੀ ਹੈ ਔਰ ਇਸ ਕਰਕੇ ਗਿਣਤੀ ਜਿਹੜੀ ਹੈ ਜੀ ਆਪਾਂ ਲੱਤਾਂ ਵਾਲੇ ਪਾਸਿਓਂ ਗਿਣਨੇ ਹੋਣ ਤੇ 50,000 ਦੇ ਲਾਗੇ ਛਾਗੇ ਬੰਦਾ ਸੀ ਤੇ ਜੇ ਅਸੀਂ ਸਿਰਾਂ ਵਾਲੇ ਪਾਸਿਓਂ ਗਿਣਨੇ ਹੋਣ ਫਿਰ ਕਹਿ ਲਓ ਕਿ 20-25,000 ਬੰਦਾ ਸੀ ਉਹਦੇ ਵਿੱਚ 1,000 ਕੁ ਵੀ ਹੋਣਗੇ ਵੀ ਜਿਹੜੇ ਸਿਰ ਘਰ ਛੱਡ ਕੇ ਗਏ ਹੋਣਗੇ ਉਹਨਾਂ ਨੂੰ ਵੀ ਜੇ ਆਪਾਂ ਵਿੱਚ ਜੋੜ ਲਈਏ ਤੇ ਗਿਣਤੀ ਥੋੜੀ ਬਹੁਤੀ ਸੱਜੇ ਖੱਬੇ ਉੱਤੇ ਥਾਂ ਹੋ ਸਕਦੀ ਹੈ। ਅਸਲ ਦੇ ਵਿੱਚ ਜਿਹੜੀ ਗਿਣਤੀਆਂ ਮਿਣਤੀਆਂ ਸੀਗੀਆਂ ਪਹਿਲੀਆਂ ਦੇ ਵਿੱਚ ਹੁੰਦਾ ਸੀਗਾ ਵੀ ਜਦੋਂ ਨਵੀਆਂ ਨਵੀਆਂ ਦੋ ਕਮੇਟੀਆਂ ਬਣੀਆਂ ਨਾ ਉਦੋਂ ਹੁੰਦਾ ਸੀ ਵੀ ਕਿੱਧਰਲੇ ਪਾਸੇ ਕਿੰਨੇ ਬੰਦੇ ਜਾਂਦੇ ਆ ਉਹ ਹੁਣ ਉਹ ਗੱਲਬਾਤ ਬਹੁਤੀ ਰਹਿ ਨਹੀਂ ਗਈ। ਪਹਿਲੀਆਂ ਦੇ ਵਿੱਚ ਜਿਹੜੇ ਇਹੋ ਇਹ ਸਮਾਗਮ ਨੇ ਇਹਨਾਂ ਨੇ ਬੜਾ ਇੰਪੋਰਟੈਂਟ ਯੋਗਦਾਨ ਜਿਹੜਾ ਸੀਗਾ ਜੀ ਉਹ ਨਿਭਾਇਆ ਬੜਾ ਮਹੱਤਵਪੂਰਨ ਯੋਗਦਾਨ ਨਿਭਾਇਆ ਸਾਡੀ ਰਾਜਨੀਤਿਕ ਤੌਰ ਦੇ ਉੱਪਰ ਸਾਡੀ ਸਥਾਪਤੀ ਦੇ ਲਈ ਕਿਉਂਕਿ ਇੱਥੇ ਐਗਜ਼ਿਸਟੈਂਸ ਸ਼ੋ ਕਰਨ ਦੇ ਵਿੱਚ ਸਾਡੇ ਇਹ ਸਮਾਗਮ ਜਿਹੜੇ ਆ ਉਹ ਕਾਮਯਾਬ ਰਹੇ ਨੇ। ਇਸੇ ਵਜ੍ਹਾ ਕਰਕੇ ਵੀ ਆਪਾਂ ਬਾਕੀ ਦੀਆਂ ਐਥਨਿਕ ਕਮਿਊਨਿਟੀਜ਼ ਦੇ ਮੁਕਾਬਲਤਨ ਜੇ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਤਾਂ ਸਾਡੀ ਗਿਣਤੀ ਜਿਹੜੀ ਹੈ ਜੀ ਉਹ ਕੁਝ ਕੁ ਵੱਧ ਹੈ। ਅਸੀਂ ਰਾਜਨੀਤੀ ਦੇ ਵਿੱਚ ਜ਼ਿਆਦਾ ਅਗਰੈਸਿਵ ਹਾਂ। ਹੁਣ ਜਿਹੜੇ ਉਸ ਵੇਲੇ ਜੇ ਜਿਹੜੇ 10-12-15 ਸਾਲ ਪਹਿਲਾਂ ਵਾਲੇ ਨੇ ਜੀ ਉਹਨਾਂ ਦੇ ਸਰੀਰਾਂ ਦੇ ਵਿੱਚ ਵੀ ਫਰਕ ਪੈ ਗਿਆ। ਹੁਣ ਨਵੇਂ ਜਿਹੜੀ ਨਵਾਂ ਯੂਥ ਆਇਆ ਉਹਨਾਂ ਦੇ ਕਹਿ ਲਓ ਵੀ ਵਿਚਰਨ ਦੇ ਵਿੱਚ ਬਾਕੀ ਉਹਨਾਂ ਦੇ ਸੁਭਾਵਾਂ ਦੇ ਵਿੱਚ ਵੀ ਫਰਕ ਹੈ। ਕਈ ਲੋਕ ਜਿਹੜੇ ਨੇ ਜੀ ਉਹ ਪਰੰਪਰਾਗਤ ਜਿਹੜੇ ਉਹ ਨਾਲ ਜੁੜੇ ਨੇ ਇਸ ਕਰਕੇ ਉੱਥੇ ਜਾਂਦੇ ਨੇ ਕਿਸੇ ਵੀ ਨਗਰ ਕੀਰਤਨ ਦੇ ਵਿੱਚ। ਕਈ ਜਿਹੜੇ ਨੇ ਜੀ ਉਹ ਗੁਰੂ ਪ੍ਰਤੀ ਆਪਣਾ ਮਿਓ ਪਿਆਰ ਮੁਹੱਬਤ ਲੈ ਕੇ ਜਾਂਦੇ ਨੇ। ਉਹ ਵੀ ਨੇ ਜਿਹੜੇ ਸਿਰਫ ਮੇਲਾ ਦੇਖਣ ਜਾਂਦੇ ਨੇ। ਕਈ ਸੋਹਣੇ ਪਕਵਾਨਾਂ ਦੇ ਖਿੱਚੇ ਜਾਂਦੇ ਨੇ। ਸੋ ਹਰ ਇੱਕ ਦਾ ਜਿਹੜਾ ਜੀ ਉਹ ਆਪੋ ਆਪਣਾ ਕਾਰਨ ਤੇ ਆਪੋ ਆਪਣਾ ਸੁਭਾਅ ਆਪੋ ਆਪਣਾ ਢੰਗ ਤਰੀਕਾ ਹੈ। ਕਈ ਆਪਣੇ ਕਈ ਤਰ੍ਹਾਂ ਨੇ ਜਿਹੜੀਆਂ ਹਾਲੇ ਆਪਣੇ ਕਹਿ ਲਓ ਵੀ ਪੋਲੀਟੀਕਲ ਐਗਜ਼ਿਸਟੈਂਸ ਜਿਹੜੀ ਆ ਉਹ ਸ਼ੋਅ ਕਰਨ ਵਾਸਤੇ ਜਾਂਦੀਆਂ ਨੇ। ਕੱਲ ਉੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਜਦੋਂ ਨਗਰ ਕੀਰਤਨ ਨੇ ਚਾਲੇ ਪਾਉਣੇ ਸੀ ਚਲੋ ਮੈਂ ਗੱਲ ਰਹਿਣ ਦਿੰਦਾ ਕਰਨ ਨੂੰ ਆਪਾਂ ਕੋਈ ਨੈਗੇਟਿਵ ਗੱਲ ਕਰਨੀ ਨੀ ਛੱਡੋ ਪਰਾ। ਹਰ ਵਾਰੀ ਇੱਦਾਂ ਬਰੀਕ ਬਰੀਕ ਚੀਜ਼ਾਂ ਜਿਹੜੀਆਂ ਨੇ ਆਪਾਂ ਡਿਸਕਸ ਕਰਦੇ ਹੁੰਦੇ ਹਾਂ। ਕਈ ਵਾਰੀ ਉਹ ਚੀਜ਼ਾਂ ਹੁੰਦੀਆਂ ਇਸ ਕਰਕੇ ਆ ਵੀ ਉਹ ਡਿਸਕਸ ਹੋਣ ਤੇ ਜਦੋਂ ਅਸੀਂ ਉਹ ਡਿਸਕਸ ਕਰਨ ਨੂੰ ਹਟ ਗਏ ਫਿਰ ਉਹਨਾਂ ਚੀਜ਼ਾਂ ਦੀ ਕੋਈ ਰੈਲਵੈਂਸ ਨਹੀਂ ਰਹਿੰਦੀ। ਜਿਹੜੇ ਪ੍ਰਬੰਧਕ ਨੇ ਜੀ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਓਨਟੈਰੀਓ ਸੈਕਸ਼ਨ ਗੁਰਦੁਆਰਾ ਕੌਂਸਲ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਵੀ ਇੱਥੇ ਹਰ ਵਾਰੀ ਜਿਹੜੇ ਤਕਰੀਬਨ 500 ਦੇ ਕਰੀਬ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਬਤੌਰ ਪਰੇਡ ਮਾਰਸ਼ਲ ਆਪਣੀ ਭੂਮਿਕਾ ਨਿਭਾ ਰਹੇ ਸਨ। ਆਪ ਵੀ ਡਿਸਿਪਲਿਨ ਦੇ ਵਿੱਚ ਤੇ ਲੋਕਾਂ ਨੂੰ ਡਿਸਿਪਲਿਨ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਬੰਧ ਬੜੇ ਵਧੀਆ ਸਨ ਤੇ ਉਹ ਸਾਰਾ ਕੁਝ ਜਿਹੜਾ ਜੀ ਉਹ ਸਹੀ ਢੰਗ ਦੇ ਨਾਲ ਨੇਪਰੇ ਚੜਿਆ। ਇਸ ਗੱਲ ਦੀ ਅਸੀਂ ਓਨਟੈਰੀਓ ਗੁਰਦੁਆਰਾ ਕੌਂਸਲ ਦੇ ਸਾਰੇ ਮੈਂਬਰਾਂ ਸਮੇਤ ਓਮਕਾਰ ਸਿੰਘ ਗਰੇਵਾਲ ਚੇਅਰਮੈਨ ਸਾਹਿਬ ਇਸ ਤੋਂ ਇਲਾਵਾ ਓਨਟੈਰੀਓ ਖਾਲਸਾ ਦਰਬਾਰ ਡਿਕਸੀ ਰੂਲ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਬਾਕੀ ਦੇ ਮੈਂਬਰ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਇਸ ਕਾਮਯਾਬ ਈਵੈਂਟ ਵਾਸਤੇ ਮੁਬਾਰਕਬਾਦ ਦਿੰਦੇ ਹਾਂ। ਤੇ ਜਿਹੜਾ ਅਗਲੇ 3 ਮਈ ਨੂੰ ਦਿਨ ਐਤਵਾਰ ਆਉਂਦਾ ਜੀ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਲੈ ਕੇ ਸਿੱਖ ਸਪਿਰਚੁਅਲ ਸੈਂਟਰ ਰੈਕਸਟੇਲ ਤੱਕ ਜਿਹੜਾ ਨਗਰ ਕੀਰਤਨ ਸਜਾਇਆ ਜਾਣਾ ਉਸ ਸਾਰੀ ਦੀ ਸਾਰੀ ਕਮੇਟੀ ਨੂੰ ਅਸੀਂ ਸ਼ੁਭ ਇਛਾਵਾਂ ਭੇਜਦੇ ਹਾਂ। ਜਿਹੜਾ ਮੈਂ ਤੁਹਾਡੇ ਕੋਲ ਰੂਟ ਸਾਂਝਾ ਕਰਕੇ ਹਟਿਆ ਤੇ ਮੈਸੇਜ ਇਹ ਮੈਨੂੰ ਨਹੀਂ ਸੀ ਆਇਆ, ਇਹ ਕੁਲਤਾਰਨ ਸਿੰਘ ਪਧਿਆਣਾ ਹੋਰੀ ਨੇ ਸਾਡੇ ਪੱਤਰਕਾਰ ਬਰਾਦਰੀ ਦੇ ਵਿਚੋਂ ਨੇ, ਤੇ ਇਹ ਆਪਣੇ ਪੇਜ ਦੇ ਉਪਰ ਇਨਫੋਰਮੇਸ਼ਨ ਪਾ ਦਿੰਦੇ ਆ ਔਰ ਮੈਂ ਇਸ ਨੂੰ ਆਪਣਾ ਨੈਤਿਕ ਫਰਜ਼ ਸਮਝਦੇ ਹੋਇਆਂ ਉਹਨਾਂ ਦੇ ਪੇਜ ਤੋਂ ਇਹ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਡੈਰੀ ਗੋਦਰਾ ਕਮੇਟੀ ਦੇ ਕੋਈ ਵੀ ਮੈਂਬਰ ਜਿਹੜੇ ਜੀ ਉਹ ਇਸ ਨਗਰ ਕੀਰਤਨ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਰੇਡੀਓ ਦੇ ਜ਼ਰੀਏ ਦੇਣਾ ਚਾਹੁਣ ਤੇ ਸਾਡਾ ਪਲੇਟਫਾਰਮ ਜਿਹੜਾ ਜੀ ਉਹਨਾਂ ਵਾਸਤੇ ਅਵੇਲੇਬਲ ਆ, ਜਦੋਂ ਮਰਜ਼ੀ 2 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਨੇ। ਅੱਜ ਸੋਮਵਾਰ ਦਾ ਦਿਨ ਤੇ ਆਪਾਂ ਗੱਲਾਂ ਬਾਤਾਂ ਹੋਰ ਵੀ ਬਥੇਰੀਆਂ ਕਰਨੀਆਂ ਨੇ, ਕੁਝ ਇੱਕ ਵਧੀਆ ਗੀਤ ਵੀ ਸੁਣਨ ਦਾ ਇਰਾਦਾ। ਅੱਜ ਮੈਂ 2 ਗੀਤ ਮੈਂ ਕੱਢੇ ਆ, ਇੱਕ ਗੀਤ ਮੈਂ ਕੱਢਿਆ ਜੀ ਰਾਜਵੀਰ ਜਵੰਦਾ ਹੋਰਾਂ ਦਾ, ਉਹਨਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਇਹ ਗੀਤ ਆਇਆ ਬਾਬਲ ਦੇ ਦੇਸ਼, ਬੜਾ ਭਾਵਕ ਜਿਹਾ ਗੀਤ ਆ ਔਰ ਜਦੋਂ ਬੜਾ ਪਿਕਚਰ ਬੜਾ ਖੂਬਸੂਰਤ ਕੀਤਾ, ਉਹਨਾਂ ਦੀ ਬੇਟੀ ਜਿਹੜੀ ਹੈ ਜੀ ਉਸ ਨੂੰ ਇਸ ਵੀਡੀਓ ਦੇ ਵਿੱਚ ਵੀ ਲਿਆ ਗਿਆ। ਇੱਕ ਗੀਤ ਆਪਾਂ ਉਹ ਸੁਣਾਂਗੇ ਤੇ ਦੂਜਾ ਗੀਤ ਮੈਂ ਕੱਢਿਆ ਹਰਭਜਨ ਮਾਨ ਹੋਰਾਂ ਦਾ। ਹਰਭਜਨ ਮਾਨ ਹੋਰਾਂ ਦਾ ਵੀ ਇੱਕ ਬਹੁਤ ਵਧੀਆ ਗੀਤ, ਹਾਂਜੀ ਤੇ ਤੂੰ ਵਾਅਦਾ ਨਾ ਕਰਦਾ ਇਸ ਟਾਈਟਲ ਦੇ ਹੇਠ ਗਾਇਆ, ਬਹੁਤ ਖੂਬਸੂਰਤ ਲਿਖਿਆ, ਬਹੁਤ ਖੂਬਸੂਰਤ ਆ। ਇਹ ਆਪਾਂ 2 ਗੀਤ ਅੱਜ ਸੁਣਨੇ ਆ ਕਿਉਂਕਿ ਜਦੋਂ ਕਿਉਂਕਿ ਜਿਹੋ ਜਿਹਾ ਸੰਗੀਤ ਅੱਜ ਕੱਲ੍ਹ ਆ ਰਿਹਾ ਉਹਦੇ ਵਿੱਚ ਜਦੋਂ ਕੋਈ ਸਿਆਣਾ ਸੰਗੀਤ ਆਉਂਦਾ ਨਾ ਤੇ ਰੂਹ ਖੁਸ਼ ਹੁੰਦੀ ਹੈ। ਆ ਪ੍ਰੋਗਰਾਮ ਤੋਂ ਪਹਿਲਾਂ ਮੈਂ ਤੇ ਅਰਫਾ ਜੀ ਗੱਲ ਕਰਦੇ ਸਾਂ ਕਿ ਜਦੋਂ ਅਸੀਂ 2013 ਦੇ ਵਿੱਚ ਨਾ ਇੱਥੇ ਲੋਕ ਜਾਗ੍ਰਿਤੀ ਮੰਚ ਬਣਾਇਆ ਸੀ, ਉਦੋਂ ਹਨੀ ਸਿੰਘ ਹੋਰਾਂ ਦੇ ਸ਼ੋ ਕਈ ਹੋਰ ਜਿਹੜੇ ਸ਼ੋ ਜਿਹੜੇ ਬੰਦੂਕਾਂ ਨੂੰ ਡਰੱਗ ਨੂੰ ਜਾਂ ਫਿਰ ਜਿਹੜੇ ਕ੍ਰਾਈਮ ਨੂੰ ਗਲੋਰੀਫਾਈ ਕਰਨ ਵਾਲੇ ਗੀਤ ਸੀ, ਅਸੀਂ ਉਹਨਾਂ ਦਾ ਵਿਰੋਧ ਸ਼ੁਰੂ ਕੀਤਾ ਸੀ। ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਸੰਗਠਨ ਨੇ ਉਹਨਾਂ ਦੇ ਵਿੱਚੋਂ 2-2, 4-4 ਬੰਦੇ ਇਸ ਸਾਰੇ ਕਾਸੇ ਦੇ ਫਿਕਰ ਦੇ ਵਿੱਚ ਕਿ ਜਿਹੜਾ ਸੰਗੀਤ ਹੁਣ ਆਉਣਾ ਸ਼ੁਰੂ ਹੋਇਆ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ ਪਲੀਤ ਕਰੇਗਾ ਵੀ ਇਹਦਾ ਵਿਰੋਧ ਹੋਣਾ ਜ਼ਰੂਰੀ ਹੈ। ਉਦੋਂ ਕਈਆਂ ਨੇ ਸਾਡਾ ਵਿਰੋਧ ਕਰਨਾ ਸ਼ੁਰੂ ਕੀਤਾ ਵੀ ਇਹ ਤਾਂ ਐਵੇਂ ਜੀ ਬਗੈਰ ਗੱਲੋਂ ਉਹਨਾਂ ਦੀ ਆਲੋਚਨਾ ਕਰ ਰਹੇ ਆ। ਹੁਣ ਜਦੋਂ ਕਹਿ ਲਓ ਕਿ ਨਿੱਤ ਦਿਨ ਬੰਦੂਕਾਂ ਚੱਲਦੀਆਂ ਨੇ, ਡਾਕੇ ਵੱਜਦੇ ਨੇ, ਚੋਰੀਆਂ ਹੁੰਦੀਆਂ ਨੇ ਔਰ ਕ੍ਰਾਈਮ ਨੂੰ ਗਲੋਰੀਫਾਈ ਕਰਨ ਵਾਲੇ ਗੀਤ ਅੱਜ ਵੀ ਆ, ਮੈਂ ਕਈ ਜਿਹੜੇ ਰੇਡੀਓ ਚੈਨਲ ਨੇ ਕਿਉਂਕਿ ਮੈਂ ਬਹੁਤਾ ਕਿਸੇ ਦੂਸਰੇ ਪਲੇਟਫਾਰਮ ਨੂੰ ਦੀ ਆਲੋਚਨਾ ਬਹੁਤ ਘੱਟ ਕਰਦਾ ਹੁੰਦਾ, ਮੈਂ ਇੱਕ ਚੈਨਲ ਸੁਣਦਾ ਹੁੰਦਾ ਉਹ ਵਿਚਾਰ ਤੇ ਜੋ ਮੈਂ ਇਹ ਬੋਲ ਰਿਹਾ ਉਹ ਹੀ ਦੇਣਗੇ ਪਰ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਜੀ ਉਹ ਹਮੇਸ਼ਾ ਹੀ ਉਸ ਤਰ੍ਹਾਂ ਦੇ ਜਿਹੜੇ ਕੁਰਾਹੇ ਪਾਉਣ ਵਾਲੇ ਗੀਤ ਆ ਉਹਨਾਂ ਦੇ ਨਾਲ ਤੇ ਕੁਰਾਹੇ ਪਾਉਣ ਵਾਲੇ ਗੀਤਾਂ ਦੇ ਜਿਹੜੇ ਰਚੇਤਾ ਨੇ ਉਹਨਾਂ ਦੀਆਂ ਸਿਫਤਾਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਸੋ ਗੱਲ ਕੀ ਵੀ ਅਸੀਂ 2 ਗਲੇ ਨਹੀਂ ਚੱਲ ਸਕਦੇ, ਤੁਸੀਂ ਇੱਕ ਪਾਸੇ ਤੇ ਕਹਿ ਲਓ ਵੀ ਉਹਨੂੰ ਪ੍ਰਮੋਟ ਵੀ ਚੀਜ਼ਾਂ ਨੂੰ ਕਰੀ ਚੱਲੀਏ, ਦੂਜੇ ਪਾਸੇ ਦੀ ਆਲੋਚਨਾ ਵੀ ਕਰੀ ਚੱਲੀਏ ਤੇ ਦੂਜੇ ਪਾਸੇ ਅਸੀਂ ਇਹ ਵੀ ਸਮਝੀਏ ਵੀ ਅਸੀਂ ਸਮਾਜ ਨੂੰ ਬਿਹਤਰ ਬਣਾਉਣ ਦੇ ਠੇਕੇਦਾਰ ਵੀ ਹਾਂ। ਸੋ ਇੱਕ ਜਿਹੜਾ ਕਿ ਵੱਖਰਾ ਨੈਰੇਟਿਵ ਇੱਕ ਵੱਖਰਾ ਕਲਚਰ ਜਿਹੜਾ ਉਹ ਜਿਹੜਾ ਇੱਕ ਮਾੜਾ ਕਲਚਰ ਡਿਵੈਲਪ ਹੋਇਆ ਉਸ ਨੇ ਨੁਕਸਾਨ ਜਿਹੜਾ ਜੀ ਉਹ ਬਹੁਤ ਪਹੁੰਚਾਇਆ। ਇੱਕ ਅਸੀਂ ਇਹ ਕਹਿ ਲਓ ਕਿ ਆ ਪਿਛਲੇ ਦਿਨੀ ਚਲੋ ਹੁਣ ਗੱਲ ਇਧਰ ਨੂੰ ਤੁਰੀ ਆ, ਗਾਣਾ 2 ਮਿੰਟ ਠਹਿਰ ਕੇ ਲਾ ਲੈਂਦੇ ਹਾਂ। ਇੱਕ ਤੁਸੀਂ ਵੀਡੀਓ ਦੇਖੀ ਹੋਣੀ ਆ, ਇੱਕ ਸਿੰਘ ਆ ਜੀ ਦਾੜਾ ਪ੍ਰਕਾਸ਼ਾ ਜਿਹਦੀ ਪਹਿਲਾਂ ਵੀਡੀਓ ਵਾਇਰਲ ਹੋਈਆਂ ਸਨ ਕਿ ਵਿਨੀਪੈਗ ਦੇ ਵਿੱਚ ਇੱਕ MTO ਨੇ ਜਦੋਂ ਰੋਕਿਆ ਪੰਜਾਬੀ ਪੁਲਿਸ ਆਫਿਸਰ ਸੀ ਤੇ ਉਹਨੂੰ ਗੰਦੀਆਂ ਗਾਲਾਂ ਕੱਢਦੇ ਦੀ ਵੀਡੀਓ ਜਿਹੜੀ ਆ ਜੀ ਵਾਇਰਲ ਹੋਈ ਸੀ ਤੇ ਹੁਣ ਪਿਛਲੇ ਦਿਨ ਫਿਰ ਚਰਚਾ ਚ ਹਾਂ ਉਹਦੀਆਂ ਵਿੱਚ ਵਿਚਾਲੇ ਵੀ ਵੀਡੀਓ ਆਉਂਦੀਆਂ ਰਹੀਆਂ ਜਿਹਦੇ ਵਿੱਚ ਉਹ ਬੜੀ ਭੱਦੀ ਸ਼ਬਦਾਵਲੀ ਉਹਨਾਂ ਦੇ ਬਾਬਤ ਵਰਤਦਾ ਜਿਹੜੇ ਬੰਦਿਆਂ ਨੂੰ ਉਹ ਪਸੰਦ ਨਹੀਂ ਕਰਦਾ, ਜਿਹੜੀ ਵਿਚਾਰਧਾਰਾ ਨੂੰ ਉਹ ਚੰਗਾ ਨਹੀਂ ਸਮਝਦਾ। ਸਾਡੇ ਪੰਜਾਬ ਦੇ ਵਿੱਚ ਵੀ ਤੇ ਇੱਥੇ ਵੀ ਇੱਕ ਉਹ ਕਲਚਰ ਡਿਵੈਲਪ ਹੋਇਆ ਕਿ ਅਸੀਂ ਪੁਲਿਸ ਵੀ ਆਪ ਹੀ ਬਣ ਜਾਂਦੇ ਹਾਂ, ਵਕੀਲ ਵੀ ਆਪ ਹੀ ਤੇ ਜੱਜ ਵੀ ਆਪ ਹੀ, ਹਰ ਚੀਜ਼ ਦਾ ਠੇਕਾ ਅਸੀਂ ਖੁਦ ਚੁੱਕ ਲੈਂਦੇ ਹਾਂ। ਇੱਕ ਬੜਾ ਵੱਡਾ ਬਿਜ਼ਨਸ ਬਣ ਗਿਆ ਜੀ, ਜੇ ਕਿਸੇ ਨੇ ਪੈਸੇ ਮਾਰੇ ਆ ਤਾਂ ਕਢਵਾ ਕੇ ਦੇਣ ਦਾ। ਮੁਜ਼ਾਹਰਿਆਂ ਵਾਲਾ ਕਲਚਰ ਜਿਹੜਾ ਜੀ, ਉਹ 2020 ਦੇ ਕਿਸਾਨ ਅੰਦੋਲਨ ਤੋਂ ਬਾਅਦ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਵੀ ਸ਼ੁਰੂ ਹੋਇਆ। ਹਰ ਜਾਇਜ਼ ਨਜਾਇਜ਼ ਚੀਜ਼ਾਂ ਵਾਸਤੇ ਮੁਜ਼ਾਹਰੇ ਹੋਣ ਲੱਗ ਪਏ, ਜਿਹੜਾ ਕਿ ਇੱਥੋਂ ਦੇ ਮੁਲਕ ਦੇ ਵਿੱਚ ਉਹ ਕਲਚਰ ਨਹੀਂ ਸੀ। ਪਰ ਸਾਡੇ ਉਹ ਬੰਦੇ ਜਿਹੜੇ ਜੀ, ਉਸ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਏ। ਫਿਰ ਦੂਜੀ ਚੀਜ਼ ਇਹ ਹੈ ਕਿ ਚਲੋ ਇੱਥੇ ਜਦੋਂ ਇਹ ਨਹੀਂ ਵੀ ਪਹਿਲੀਆਂ ਦੇ ਵਿੱਚ ਕੋਈ ਕਿਸੇ ਦੇ ਪੈਸੇ ਨਹੀਂ ਸੀ ਮਾਰਦਾ, ਮਰਦੇ ਹੁੰਦੇ ਸੀ, ਸਾਡੇ ਵੀ ਕਈਆਂ ਨੇ ਮਾਰੇ ਆ। ਉਹਦੇ ਵਾਸਤੇ ਕਾਨੂੰਨੀ ਪ੍ਰਕਿਰਿਆਵਾਂ ਨੇ, ਸਮਾਲ ਕੋਰਟ ਕਲੇਮ ਆ ਜੀ। ਬਹੁਤੀ ਵਾਰੀ ਜਿਹੜਾ ਜੀ ਪੁਲਿਸ ਦੀ, ਕਿਉਂਕਿ ਡਿਊਟੀ ਇਹ ਆ ਵੀ ਕਿਸੇ ਦੀ ਸੇਫਟੀ ਨੂੰ ਕੋਈ ਖਤਰਾ ਨਾ ਹੋਵੇ, ਬਹੁਤੀ ਵਾਰੀ ਸਿਵਲ ਚੀਜ਼ਾਂ ਦੇ ਵਿੱਚ ਪੁਲਿਸ ਜਿਹੜੀ ਉਹ ਇੰਟਰਫੇਅਰ ਕਰਦੀ ਵੀ ਨਹੀਂ ਵੀ ਤੁਸੀਂ ਭਾਈ ਕੋਰਟ ਚਲ ਜਾਓ, ਜਿੱਥੇ ਪਤਾ ਹੋਵੇ ਵੀ ਇਹ ਛਿੱਤਰੋ ਛਿੱਤਰੀ ਚਪੇੜੋ ਚਪੇੜੀ ਹੋ ਗਿਆ, ਫਿਰ ਪੁਲਿਸ ਜਿਹੜੀ ਇੰਟਰਵੀਨ ਕਰਦੀ ਹੈ। ਹੁਣ ਇਹ ਬੰਦਾ ਜਿਹੜਾ ਜੀ, ਉਹ ਇੱਕ ਟਰੈਕਿੰਗ ਕੰਪਨੀ ਦੇ ਦਫ਼ਤਰ ਦੇ ਵਿੱਚ ਜਾਂਦਾ। ਪਹਿਲੀ ਵੀਡੀਓ ਇਹ ਹੁੰਦੀ ਹੈ ਕਿ ਉਹ ਮਾਲਕ ਦੇ ਨਾਲ ਪਹਿਲਾਂ ਪਾਰਕਿੰਗ ਲਾਟ ਦੇ ਵਿੱਚ ਖੇਡਦਾ, ਫਿਰ ਉਸ ਤੋਂ ਬਾਅਦ ਇਹ ਬੰਦਾ ਕਿਸੇ ਟਰੈਕਿੰਗ ਕੰਪਨੀ ਦੇ ਵਿੱਚ ਵੜਦਾ। ਉੱਥੇ ਉਹਦੇ ਇੰਪਲਾਈ ਜਾਂ ਫਿਰ ਉਹਦੀ ਸੁਣਿਆ ਕਿ ਮਾਲਕ ਦੀ ਵਾਈਫ ਸੀ, ਫਿਰ ਕੋਈ ਵੀ ਥਰਡ ਹੈਂਡ ਇਨਫੋਰਮੇਸ਼ਨ ਆ। ਉਹ ਕੰਪਨੀ ਦਾ ਫੋਨ ਲੱਭ ਕੇ ਉਹਨਾਂ ਨੂੰ ਅੱਜ ਫੋਨ ਕੀਤਾ ਸੀ, ਪਰ ਉਹ ਸਿੱਧਾ ਵੋਇਸਮੇਲ ਤੇ ਜਾਂਦਾ ਸੀ, ਪਰ ਮੈਂ ਮੈਸੇਜ ਛੱਡਤਾ ਸੀ। ਮੁੱਕਦੀ ਗੱਲ ਕਿ ਇਹ ਬੰਦਾ ਉੱਥੇ ਜਾ ਕੇ ਫਿਰ ਹੁੱਲੜਬਾਜ਼ੀ ਕਰਦਾ। ਉਹ ਕਿਤੇ ਫੋਨ ਕਰਦੇ ਹੋਣੇ ਕਿ ਭਾਈ ਇੱਥੇ ਆਇਆ ਤੇ ਆਹ ਕੁਛ ਹੋ ਰਿਹਾ, ਬੰਦਾ ਫਿਰ ਦੁਬਾਰਾ ਵਾਪਸ ਆਪਣੇ ਆਫਿਸ ਦੇ ਵਿੱਚ ਆਉਂਦਾ। ਸ਼ਾਇਦ ਰਮਨ ਉਸ ਮੁੰਡੇ ਦਾ ਨਾਂ, ਉਹਨੇ ਫਿਰ ਆ ਕੇ ਤੇ ਆਪਣੇ ਢੰਗ ਦੇ ਨਾਲ ਉਹਦੀ ਸਰਵਿਸ ਵੀ ਕੀਤੀ। ਹੁਣ ਜਦੋਂ ਤੁਸੀਂ ਕਿਸੇ ਦੇ ਘਰ ਜਾਓਗੇ ਤਾਂ ਮਾਵਾਂ ਭੈਣ ਦੀਆਂ ਗਾਲਾਂ ਕੱਢੋਗੇ, ਸੋ ਅਗਲੇ ਵੀ ਪੰਜਾਬੀ ਆ, ਉਹ ਮੋਹਰਿਓ ਕਿਵੇਂ ਤੁਹਾਡੇ ਫੁੱਲ ਪਾਉਣਗੇ। ਫਿਰ ਬਾਹਰ ਆ ਕੇ ਤੇ ਕਹਿ ਲਓ ਵੀ ਮਗਰਮੱਛ ਦੇ ਹੰਝੂ ਸੁੱਟ ਕੇ, ਗਲੇਡੂ ਚ ਸੁੱਟ ਕੇ, ਤੇ ਇਹ ਸਿਮਤੀ ਲੈਣ ਦੀ ਕੋਸ਼ਿਸ਼ ਭਾਊ ਕਰ ਰਿਹਾ ਕਿ ਦੇਖੋ ਜੀ ਮੇਰੀ ਦਾੜੀ ਨੂੰ ਹੱਥ ਪਾਇਆ। ਉਧਰ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਪੇਜਾਂ ਵਾਲੇ ਨੇ ਜੀ, ਆਹ ਦੇਖੋ ਜੀ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਸਿੰਘਾਂ ਦੀਆਂ ਦਾੜੀਆਂ ਨੂੰ ਹੱਥ ਪਾਏ ਜਾ ਰਹੇ। ਉਹ ਭਾਈ ਜੇ ਕੋਈ ਬੰਦਾ ਇਹਦੀਆਂ ਕਰਤੂਤਾਂ ਕਰੂ ਅਗਲਾ ਮੁਹਰੋਂ ਕੀ ਕਰੂ, ਮੈਂ ਵਾਇਲੈਂਸ ਦੇ ਹੱਕ ਦੇ ਵਿੱਚ ਨਹੀਂ। ਪਰ ਜਦੋਂ ਤੁਸੀਂ ਕਿਸੇ ਦੇ ਘਰੇ ਜਾ ਕੇ ਤੁਸੀਂ ਇਹ ਕੁਛ ਕਰੋਗੇ ਤੇ ਅਗਲਾ ਫਿਰ ਸੁੱਕਾ ਮੁੜਨ ਦੂ। ਗੱਲ ਕੀ ਕਿ ਇਹਨਾਂ ਮੁਲਕਾਂ ਦਾ, ਕਿਉਂਕਿ ਜਿਹੜੀ ਮਰਜ਼ੀ ਤੁਸੀਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਰਹੋ, ਹਰ ਮੁਲਕ ਦਾ ਇੱਕ ਆਪੋ ਆਪਣਾ ਕਾਨੂੰਨ ਹੁੰਦਾ, ਔਰ ਇੱਕ ਚੰਗੇ ਨਾਗਰਿਕ ਹੋਣ ਦੀ ਨਿਸ਼ਾਨੀ ਉਹੀ ਹੁੰਦੀ ਹੈ ਕਿ ਤੁਸੀਂ ਉਸ ਕਾਨੂੰਨ ਨੂੰ ਫੋਲੋ ਕਰਦੇ ਹੋ। ਤੇ ਜਦੋਂ ਤੁਸੀਂ ਇਹ ਆਪਣਾ ਫੰਡਾਮੈਂਟਲ ਰਾਈਟ ਸਮਝਣ ਲੱਗ ਪਓ ਵੀ ਭਾਈ ਨਹੀਂ, ਅਸੀਂ ਇਹ ਕਾਨੂੰਨ ਨੂੰ ਆਪ ਨਜਿੱਠਣਾ ਤੇ ਸਾਡਾ ਆਪਣਾ ਕਾਨੂੰਨ ਆ, ਅਸੀਂ ਆਪਣਾ ਹੀ ਸਾਰਾ ਕੁਛ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ, ਅਜਿਹਾ ਨਹੀਂ ਹੁੰਦਾ ਹੁੰਦਾ। ਹੁਣ ਸੋਸ਼ਲ ਮੀਡੀਆ ਦੇ ਉੱਪਰ ਇਹਦਾ ਇੱਕ ਨੈਗੇਟਿਵ ਪੱਖ ਇਹ ਵੀ ਆ ਕਿ ਉੱਥੇ ਤੁਸੀਂ ਬਹਿ ਕੇ ਜਿੰਨਾ ਤੁਸੀਂ ਵੱਧ ਬਕਵਾਸ ਕਰ ਸਕਦੇ ਹੋ, ਜਿੰਨੀਆਂ ਤੁਸੀਂ ਕਿਸੇ ਨੂੰ ਗਾਲਾਂ ਕੱਢ ਸਕਦੇ ਹੋ ਤੇ ਜਿੰਨੀਆਂ ਗਾਲਾਂ ਖਾਣ ਦਾ ਮਾਦਾ ਤੁਹਾਡਾ ਹੈ, ਤੁਸੀਂ ਉਨੇ ਪਾਪੂਲਰ ਹੋ ਸਕਦੇ ਹੋ। ਗੱਲ ਕੀ ਕਿ ਜੋ ਕੋਈ ਤੁਹਾਡੀ ਲਾਹ ਪਾਹ ਕਰ ਰਿਹਾ, ਤੁਹਾਨੂੰ ਉਸਦੀ ਸ਼ਰਮ ਨਹੀਂ ਹੋਣੀ ਚਾਹੀਦੀ, ਤੇ ਜੇ ਤੁਸੀਂ ਕਿਸੇ ਦੀ ਕਰਦੇ ਹੋ ਤਾਂ ਤੁਹਾਨੂੰ ਉੱਥੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ। ਜੇ ਤੁਹਾਡੇ ਕੋਲ ਇਹੋ ਜਿਹੇ ਗੁਣ ਹੈਗੇ ਨੇ ਤਾਂ ਫਿਰ ਤੁਸੀਂ ਬੜੇ ਪਾਪੂਲਰ ਹੋ ਜੀ, ਮਿਲੀਅਨਸ ਆਫ ਲੋਕ ਜਿਹੜੇ ਆ ਜੀ, ਪੀਪਲ ਜਿਹੜੇ ਆ, ਉਹ ਤੁਹਾਨੂੰ ਫੋਲੋ ਕਰ ਸਕਦੇ, ਤੁਹਾਡੇ ਫੋਲੋਅਰ ਬਣ ਸਕਦੇ ਆ। ਔਰ ਜਿਹੜੀ ਇਹੋ ਜਿਹੀ ਮਾਨਸਿਕਤਾ ਨੂੰ ਪ੍ਰਫੁੱਲਤ ਕਰਨ ਦੇ ਵਿੱਚ, ਇਹ ਸਾਡੇ ਕਹਿ ਲਓ ਕਿ ਮਾੜੇ ਸੱਭਿਆਚਾਰ ਜਿਹਦੇ ਵਿੱਚ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਤੇ ਅਗਰੋਂ ਉਹਨੂੰ ਫਿਲਮਾਉਣ ਵਾਲੇ ਸਾਰੇ ਜ਼ਿੰਮੇਵਾਰ ਨੇ, ਤੇ ਨਾਲ ਦੀ ਨਾਲ ਕਹਿ ਲਓ ਕਿ ਉਹਨਾਂ ਮਾੜਾ ਗਾਉਣ ਵਾਲਿਆਂ ਦੇ ਸ਼ੋਅ ਸੋਲਡ ਆਊਟ ਕਰਨ ਵਾਲੇ ਸਾਡੇ ਦਰਸ਼ਕ, ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਜਿਹੜੇ ਗਾਹੇ ਬਗਾਹੇ ਸਮਾਜ ਦੇ ਵਿੱਚ ਇਹ ਆਏ ਨਿਘਾਰ ਨੂੰ, ਉਹਦੇ ਚ ਆਪਣੀ ਜਿਹੜੀ ਸਾਡੀ ਕੰਟਰੀਬਿਊਸ਼ਨ ਆ ਉਸ ਨੂੰ ਕਹਿ ਲਓ ਕਿ ਅਣਗੌਲਿਆਂ ਕਰਦੇ ਹੋਏ ਸਰਕਾਰਾਂ ਨੂੰ ਗਾਲਾਂ ਕੱਢਦੇ ਨਜ਼ਰ ਆਉਂਦੇ ਨੇ। ਇੱਥੇ ਸਾਡੀਆਂ ਕਰਤੂਤਾਂ ਕੀ ਨੇ, ਅਸੀਂ ਉਹਨਾਂ ਤੇ ਨਿਗਾਹ ਨਹੀਂ ਮਾਰਦੇ। ਇੱਥੇ ਆ ਕੇ ਵੀ ਜਿਹੜੀਆਂ ਚਾਹੇ ਸਾਡੀਆਂ ਸਥਾਨਕ ਸਰਕਾਰਾਂ ਨੇ, ਚਾਹੇ ਸਾਡੀਆਂ ਪ੍ਰੋਵਿੰਸ ਆ, ਚਾਹੇ ਸਾਡੀ ਫੈਡਰਲ ਆ, ਇਸੇ ਵੀ ਅਸੀਂ ਉਹਨਾਂ ਦੇ ਵਿੱਚ ਹੀ ਨੁਕਸ ਕੱਢਦੇ ਹਾਂ। ਜਿੰਨਾ ਚਿਰ ਉਹ ਕਾਨੂੰਨ ਸਖ਼ਤ ਨਹੀਂ ਕਰਦੇ ਉਨਾ ਚਿਰ ਅਸੀਂ ਨਹੀਂ ਸੁਧਰਨਾ। ਸੋ ਅੱਜ ਵੀ ਜਿਹੜਾ ਜੀ, ਉਹ ਜਵਾਨੀ ਨੂੰ ਕਰਾਹੇ ਪਾਉਣ ਵਾਲੇ ਗੀਤ ਗਾਉਣ ਵਾਲਿਆਂ ਦੀ ਪੂਰੀ ਭਰਮਾਰ ਹੈ, ਤੇ ਉਹ ਚੰਗੇ ਨੋਟ ਬਣਾ ਰਹੇ ਨੇ। ਉਸ ਸਾਰੇ ਕਾਸੇ ਦੀ ਮਾਰ ਧਾੜ ਦੇ ਦੌਰਾਨ ਜਦੋਂ ਕੋਈ ਚੰਗਾ ਸੰਗੀਤ ਆਉਂਦਾ ਤੇ ਉਦੋਂ ਖੁਸ਼ੀ ਹੁੰਦੀ, ਉਦੋਂ ਫਿਰ ਸਾਡਾ ਵੀ ਫਰਜ਼ ਬਣਦਾ ਕਿ ਉਹ ਸਰੋਤਿਆਂ ਤੱਕ ਦਰਸ਼ਕਾਂ ਤੱਕ ਜ਼ਰੂਰ ਪਹੁੰਚਦਾ ਕਰੀਏ। ਆਓ ਆਪਾਂ ਪਹਿਲਾ ਗੀਤ ਸੁਣਦੇ ਹਾਂ ਜਿਹੜਾ ਰਾਜਵੀਰ ਜਵੰਦਾ ਹੋਰਾਂ ਦਾ, ਉਹ ਤੋਂ ਬਾਅਦ ਫਿਰ ਗੱਲਾਂ ਬਾਤਾਂ ਹੋਰ ਕਰਾਂਗੇ ਤੇ ਫਿਰ ਆਪਾਂ ਹਰਭਜਨ ਮਾਨ ਹੋਰਾਂ ਨੂੰ ਵੀ ਸੁਣਾਂਗੇ। ਅੱਜ
ਸੈਂਟਰ
ਰਾਜ ਕਾਰਪੇਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪੇਟ ਐਂਡ ਫਲੋਰਿੰਗ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗ ਰਹੀ ਹੈ। ਤੁਹਾਡੀਆਂ ਫੋਨ ਕਾਲਸ ਵੀ ਫੀਡਬੈਕ ਲਈ ਆਉਂਦੀਆਂ ਨੇ। ਪ੍ਰੋਗਰਾਮ ਪਸੰਦ ਕਰਦੇ ਹੋ, ਵਿਚਾਰ ਪਸੰਦ ਕਰਦੇ ਹੋ, ਤੁਹਾਡਾ ਧੰਨਵਾਦ। ਇਸ ਵੇਲੇ ਮੇਰੇ ਨਾਲ ਪਰਮਜੀਤ ਸਿੰਘ ਬਿਰਦੀ ਹੋਰੀ ਜੁੜ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਮਿਸਲ ਜੀ ਆਇਆਂ ਨੂੰ ਸਵਾਗਤ।
ਰਾਣਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸੋਤਾਂ ਨੂੰ ਜੀ ਬਹੁਤ ਹੀ ਪਿਆਰ ਸਤਿਕਾਰ ਨਾਲ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ? ਠੀਕ ਠਾਕ
ਜੀ। ਅੱਜ ਮੈਂ ਸ਼ਾਮਲ ਹੋਇਆ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਚ। ਅੰਤਾਰੀ ਸੈਕਸ਼ਨ ਗੁਰਦੁਆਰਾ ਕੌਂਸਲ ਵੱਲੋਂ ਕੱਲ ਨਗਰ ਕੀਰਤਨ ਦਾ ਆਯੋਜਿਤ ਕੀਤਾ ਗਿਆ ਤੇ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਜੀ, ਰੇਡੀਓ ਪ੍ਰੋਗਰਾਮ ਹਮੇਸ਼ਾ ਹੀ ਸਾਥ ਦਿੰਦਾ ਜੀ, ਹਮੇਸ਼ਾ ਹੀ ਜਦੋਂ ਮਰਜ਼ੀ ਟਾਈਮ ਮੰਗੀਏ, ਖੁੱਲਾ ਟਾਈਮ ਤੇ ਗੱਲਬਾਤ ਕਰਦੇ, ਲੋਕਾਂ ਦੇ ਸੁਨੇਹਾ ਪਹੁੰਚਾਉਂਦੇ ਤੁਸੀਂ ਜੀ, ਤੇ ਉਹਦੇ ਵਾਸਤੇ ਅੰਤਾਰੀ ਸੈਕਸ਼ਨ ਗੁਰਦੁਆਰਾ ਕੌਂਸਲ ਵੱਲੋਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਨਾਲੇ ਤੁਸੀਂ ਉੱਥੇ ਹਾਜ਼ਰੀ ਲਵਾਈ ਜੀ, ਤੁਸੀਂ ਵੀਡੀਓ ਬਣਾਈ ਉਹਦਾ ਵੀ ਤੁਹਾਡਾ ਧੰਨਵਾਦ ਜੀ। ਹੁਣ ਕਿਉਂਕਿ ਤੁਸੀਂ ਇਹ ਵੀਡੀਓ ਤੁਹਾਡੀ ਬਹੁਤ ਵੱਡੇ ਪੱਧਰ ਤੇ ਦੇਖੀਆਂ ਜਾਂਦੀਆਂ ਤੁਹਾਡੀਆਂ ਗੱਲਾਂ ਬਾਤਾਂ ਤੇ ਤੁਸੀਂ ਹੋਰ ਲੋਕਾਂ ਤੱਕ ਵੀ ਪਹੁੰਚਾਓਗੇ ਤੇ ਵਾਹਿਗੁਰੂ ਮਿਹਰ ਕਰੇ ਤੁਸੀਂ ਇਸ ਤਰ੍ਹਾਂ ਡਟੇ ਰਹੋ, ਚੰਗੀ ਗੱਲ ਬਖਸ਼ੇ ਤੁਹਾਨੂੰ ਵਾਹਿਗੁਰੂ ਜੀ।
ਬਹੁਤ ਬਹੁਤ ਧੰਨਵਾਦ ਜੀ, ਔਰ ਕੱਲ ਸਾਰਾ ਕੁਝ ਜਿਹੜਾ ਸੀਗਾ ਸਹੀ ਸਲਾਮਤ ਸ਼ਾਂਤੀ ਪੂਰਵਕ ਨੇਪਰੇ ਚੜਿਆ ਜੀ, ਔਰ
ਬਿਲਕੁਲ ਬਿਲਕੁਲ
ਇਹੀ ਵੱਡੀ ਪ੍ਰਾਪਤੀ ਹੁੰਦੀ ਹੈ।
ਹਾਂ ਇਹ ਵੀ ਗੱਲ ਸੀਗੀ ਨਾਲ ਹੋਰ ਹੋ ਗਿਆ ਜੀ, ਤੇ ਪਿਛਲੇ ਹਫ਼ਤੇ ਜੋ ਕੁਝ ਮੌਸਮ ਦਾ ਪੰਗਾ ਸੀਗਾ ਉਹਦੇ ਕਰਕੇ ਵੀ ਥੋੜੇ ਲੋਕਾਂ ਦਾ ਡਰ ਸੀਗਾ, ਮੌਸਮ ਬਹੁਤ ਸੋਹਣਾ ਸੀ ਕੱਲ ਜੀ, ਇੰਨੀ ਸੋਹਣੀ ਨਿੱਘੀ ਨਿੱਘੀ ਧੁੱਪ ਨਿਕਲੀ ਹੋਈ ਸੀਗੀ ਤੇ ਬਹੁਤ ਲੋਕਾਂ ਨੇ ਆਨੰਦ ਮਾਣਿਆ ਜੀ, ਤੇ ਉਹਦੇ ਚ ਇੱਕ ਥੋੜੀ ਜਿਹੀ ਹੋਈ ਜਿਹੜੀ ਤੁਸੀਂ ਵੀ ਨੋਟ ਕੀਤੀ ਹੋਣੀ ਹੈ, ਨਗਰ ਕੀਰਤਨ ਕਿਉਂਕਿ ਉਸੇ ਸੇਮ ਥਾਂ ਤੋਂ ਚੱਲਣਾ ਸੀਗਾ ਤੇ ਜਿਹੜੇ ਲੋਕ ਲੰਗਰ ਖਾਣ ਚ ਲਾਈਨਾਂ ਲਾਈਆਂ ਹੋਈਆਂ ਸੀ ਹੋਰ ਬਿਜ਼ੀ ਸੀਗੇ ਜੀ, ਉਹ ਬੰਦਿਆਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਨਗਰ ਕੀਰਤਨ ਚੱਲ ਪਿਆ ਤੇ ਉਹ ਉੱਥੇ ਰਹਿ ਗਏ ਜੀ। ਬਾਅਦ ਚ ਜਦੋਂ ਵਾਪਸ ਆਏ ਅਸੀਂ ਤੇ ਲੋਕੀ ਲਾਂਭੇ ਦਿੰਦੇ ਰਹੇ ਸਾਨੂੰ, ਸਾਨੂੰ ਪਤਾ ਨਹੀਂ ਲੱਗਿਆ ਜੀ, ਹਾਲਾਂਕਿ ਸਟੇਜ ਤੋਂ ਬਹੁਤ ਵਾਰ ਅਨਾਊਂਸਮੈਂਟ ਹੋਈ ਹੈ ਵੀ ਨਗਰ ਕੀਰਤਨ ਬੇਸ ਸੀਟ ਤੋਂ ਚੱਲਣ ਲੱਗਿਆ ਜੀ, ਇੰਨੇ ਵਜੇ ਚੱਲ ਪੈਣਾ ਤੇ, ਪਰ ਕੋਈ ਨੀ ਜੀ ਦੱਸ ਓਕੇ ਜੋ ਨਵਾਂ
ਹੋਰ ਚੀਜ਼ ਵੀ ਹੁੰਦੀ ਹੈ ਜੀ ਕਿ ਹਰ ਵਾਰੀ ਜਿਹੜਾ ਜੀ ਉਹ ਇਹ ਬੇਨਤੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਕਿ ਜਿਹੜੀ ਮਹਾਰਾਜ ਦੀ ਸਵਾਰੀ ਆ ਉਹਦੇ ਮਗਰ ਬੜੀ ਸ਼ਾਂਤੀ ਦੇ ਨਾਲ ਤੁਰਨਾ,
ਹਾਂਜੀ ਹਾਂਜੀ
ਪਰ ਇੱਕ ਦੂਜੇ ਤੋਂ ਮੂਹਰੇ ਲੰਘਣਾ ਜਾਂ ਫਿਰ ਮਾਰੇ ਦੀ ਸਵਾਰੀ ਤੋਂ ਅੱਗੇ ਨਿਕਲਣ ਦੀ ਦੌੜ ਜਿਹੜੀ ਆ ਨਾ ਉਹ ਨੀ ਜ਼ਬਰਾ ਸਮਝ ਆਇਆ ਵੀ ਉਹ ਮਾਨਸਿਕ
ਸੱਚੀ ਗੱਲ ਮੈਨੂੰ ਕਿੰਨੇ ਸਾਲ ਹੋ ਗਏ ਜੀ 25 ਸਾਲ ਹੋ ਗਏ ਸੇਵਾ ਕਰਦੇ ਮੈਨੂੰ ਇਹ ਮਾਨਸਿਕ ਹਾਲਤ ਨੀ ਸਮਝ ਆਈ ਜੀ ਕਈ ਵਾਰ ਉਹੀ ਬੰਦੇ ਜਿਹੜੇ ਬੰਦੇ ਚੰਗੇ ਭਲੇ ਜਾਣਦੇ ਵੀ ਹੈ ਅੱਗੇ ਹਰ ਸਾਲ ਰੋਕੀ ਤਾਂ ਉਹਨਾਂ ਨੂੰ ਉਹ ਕੱਲ ਫਿਰ ਉਹ ਆ ਕੇ ਉਹੀ ਕੁਝ ਫੇਰ ਕਰਨ ਲੱਗ ਗਏ ਭਾਈ ਨੂੰ ਕਿਹਾ ਵੀ ਭਾਈ ਜੇ ਆਪਾਂ ਇੱਥੇ ਆਏ ਹਾਂ ਅੱਗੇ ਜਾ ਕੇ ਤੁਸੀਂ ਕਿਹੜੀ ਇਹੋ ਜਿਹੀ ਉਹ ਚੀਜ਼ ਹੈਗੀ ਜਿਹਨੂੰ ਤੁਸੀਂ ਜਾ ਕੇ ਦੇਖਣਾ ਜੀ ਜਾਂ ਬੁਝਾਉਣਾ ਉੱਥੇ ਜਾ
ਕੇ ਸਾਡੀ ਸਾਰਿਆਂ ਦੀ ਗੱਲ ਇਹ ਆ ਵੀ ਸਾਡੀ ਸਾਰਿਆਂ ਦੀ ਮਾਨਸਿਕਤਾ ਜਿਹੜੀ ਹੈ ਜੀ ਲੀਡਰਾਂ ਵਾਲੀ ਆ ਤੇ ਅਸੀਂ ਕਹਿ ਲੋ ਵੀ ਭਾਵੇਂ ਸਾਡਾ ਉਹ ਕਹਿ ਲੋ ਗੁਰੂ ਹੀ ਆ ਅਸੀਂ ਉਹਦੇ ਮਗਰ ਲੱਗ ਕੇ ਵੀ ਨਹੀਂ ਤੁਰ ਸਕਦੇ
ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਚਲੋ ਇਹ ਤਾਂ ਸਮੱਸਿਆਵਾਂ ਆਉਂਦੀ ਰਹਿਣੀਆਂ ਜੀ ਚੱਲਦੀ ਰਹਿਣੀਆਂ ਪਰ ਓਵਰਆਲ ਸਾਰਾ ਪ੍ਰੋਗਰਾਮ ਬਹੁਤ ਸ਼ਾਂਤੀਪੂਰਵਕ ਜੀ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜਿਆ ਤੇ ਇਹਦੇ ਵਾਸਤੇ ਸਾਰੀਆਂ ਸੰਗਤਾਂ ਵੀ ਵਧਾਈ ਦੇ ਪੱਤਰ ਹੈ ਤੇ ਤੁਹਾਡਾ ਇੱਕ ਵਾਰ ਫੇਰ ਜੀ ਬਹੁਤ ਬਹੁਤ ਧੰਨਵਾਦ ਜੀ ਸਹਿਯੋਗ ਦੇਣ ਲਈ
ਮਿਹਰਬਾਨੀ ਜੀ ਮਿਹਰਬਾਨੀ
ਥੈਂਕ ਯੂ ਜੀ ਥੈਂਕ
ਯੂ ਹੁਣ ਕੁਝ ਕੁ ਜਿਹੜੀਆਂ ਚੀਜ਼ਾਂ ਨੇ ਉਹ ਕੰਟਰੋਲ ਨਹੀਂ ਕੀਤੀਆਂ ਜਾ ਸਕਦੀਆਂ ਜਿਹਨੂੰ ਆਪਾਂ ਮੰਨਦੇ ਹਾਂ ਵੀ ਇਹ ਕੁਦਰਤ ਦੇ ਹੱਥ ਆ ਪਰਸੋਂ ਜੋ ਕੁਝ ਉੱਥੇ ਅਮਰੀਕਾ ਚ ਹੋਇਆ ਜਿਹੜਾ ਡਿਨਰ ਸੀ ਰਿਪ੍ਰੈਜੈਂਟੇਟਿਵ ਦਾ ਉੱਥੇ ਇੱਕ ਬੰਦੇ ਨੇ ਜਿਹੜਾ ਸੀਗਾ ਜੀ ਉਹ ਬੰਦੂਕ ਚਲਾ ਕੇ ਭੱਜਿਆ ਫੜ ਲਿਆ ਗਿਆ ਉਹਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਜੀ ਉਹ ਆਈ ਆ ਕਿ ਜਿਹੜੀ ਸੀਕਰਟ ਸਰਵਿਸ ਤੇ ਮੋਂਟਗੋਮਰੀ ਕਾਉਂਟੀ ਪੁਲਿਸ ਦੁਆਰਾ ਜਿਹੜੀ ਉਹਦੀ ਭੈਣ ਦੇ ਨਾਲ ਇੱਕ ਇੰਟਰਵਿਊ ਕੀਤੀ ਗਈ ਆ ਸੋ ਜਿਹਦੇ ਨਾਲ ਜਿਹੜਾ ਉਹ ਸ਼ੂਟਰ ਸੀ ਉਹਦਾ ਕੋਈ ਇਰਾਦਾ ਜਿਹੜਾ ਸੀ ਉਹ ਬਹੁਤਾ ਰਹੱਸ ਨਹੀਂ ਰਿਹਾ ਕੋਲ ਐਲਨ ਨੇ ਟਰੰਪ ਪ੍ਰਸ਼ਾਸਨ ਦੇ ਅਧਿਕਾਰ ਨੂੰ ਸਪਸ਼ਟ ਤੌਰ ਦੇ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਇਹ ਮੈਨੀਫੈਸਟੋ ਲਿਖਿਆ ਉਹਨਾਂ ਸੋਸ਼ਲ ਮੀਡੀਆ ਟਰੰਪ ਵਿਰੋਧੀ ਤੇ ਈਸਾਈ ਵਿਰੋਧੀ ਬਿਆਨਬਾਜ਼ੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਹਮਲੇ ਤੋਂ ਪਹਿਲਾਂ ਐਲਨ ਦੁਆਰਾ ਪਰਿਵਾਰਕ ਮੈਂਬਰਾਂ ਨੂੰ ਮੈਨੀਫੈਸਟੋ ਭੇਜਣ ਤੋਂ ਬਾਅਦ ਉਸਦੇ ਆਪਣੇ ਭਰਾ ਨੇ ਕਨੈਟੀਕਟ ਦੇ ਵਿੱਚ ਪੁਲਿਸ ਨਾਲ ਸੰਪਰਕ ਵੀ ਕੀਤਾ ਸੀ ਐਲਨ ਨੇ ਇੱਕ ਸ਼ੂਟਿੰਗ ਰੇਂਜ ਦੇ ਵਿੱਚ ਨਿਯਮਿਤ ਤੌਰ ਦੇ ਉੱਪਰ ਸਿਖਲਾਈ ਲਈ ਦ ਵਾਈਡ ਵੇਕਸ ਨਾਮ ਦੇ ਇੱਕ ਸਮੂਹ ਦਾ ਉਹ ਮੈਂਬਰ ਸੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੁਝ ਕਰਨ ਬਾਰੇ ਕੱਟੜਪੰਥੀ ਬਿਆਨਾਂ ਦਾ ਵੀ ਉਹਦਾ ਇੱਕ ਇਤਿਹਾਸ ਰਿਹਾ ਉਸ ਨੇ ਕੈਪ ਕਨੈਟੀਕਟ ਫਾਇਰ ਆਰਮਸ ਤੋਂ ਦੋ ਪਿਸਤੌਲ ਤੇ ਇੱਕ ਸ਼ਾਰਟ ਗਨ ਵੀ ਖਰੀਦੀ ਉਨ੍ਹਾਂ ਨੂੰ ਪਰਿਵਾਰਕ ਘਰ ਦੇ ਵਿਚ ਸਟੋਰ ਕੀਤਾ ਮਾਪਿਆਂ ਨੂੰ ਕੋਈ ਕਹਿੰਦੇ ਪਤਾ ਨਹੀਂ ਸੀ ਲੱਗ ਸਕਿਆ ਵੀ ਉਹਨਾਂ ਦੇ ਹਥਿਆਰ ਉਨ੍ਹਾਂ ਦੇ ਘਰ ਦੇ ਵਿਚ ਹੀ ਮੌਜੂਦ ਨੇ ਕੈਲੀਫੋਰਨੀਆ ਦੇ ਵਿਚ ਨੋ ਕਿੰਗਜ਼ ਵਿਰੋਧ ਪ੍ਰਦਰਸ਼ਨ ਦੇ ਵਿਚ ਵੀ ਉਹ ਸ਼ਾਮਲ ਹੋਇਆ ਇਹ ਇਕ ਬੇਤਰਤੀਬ ਅਸਥਿਰ ਅਦਾਕਾਰ ਨਹੀਂ ਸੀ ਇਹ ਉਹ ਵਿਅਕਤੀ ਸੀ ਜਿਸ ਨੇ ਇਕ ਮੈਨੀਫੈਸਟੋ ਲਿਖਿਆ ਹਥਿਆਰਾਂ ਦੇ ਨਾਲ ਸਿਖਲਾਈ ਪ੍ਰਾਪਤ ਕੀਤੀ ਤੇ ਇਕ ਰਾਜਨੀਤਿਕ ਸਮੂਹ ਦੇ ਵਿਚ ਸ਼ਾਮਲ ਹੋਇਆ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਇਆ ਫਿਰ ਆਪਣੇ ਵਿਸ਼ਵਾਸਾਂ ਅਤੇ ਹਿੰਸਕ ਕਾਰਵਾਈ ਕਰਨ ਦੇ ਲਈ ਉਹਨੇ ਇਹ ਕਾਰਵਾਈ ਕੀਤੀ ਹੁਣ ਕਹਿ ਲਓ ਕਿ ਆਪਣੇ ਪੰਜਾਬੀ ਦੇ ਵਿਚ ਕਹਾਵਤ ਆ ਵੀ ਦਾਣੇ ਦਾਣੇ ਤੇ ਮੋਰ ਕਿ ਅੰਨ ਦਾ ਜਿਹੜਾ ਦਾਣਾ ਤੁਸੀਂ ਖਾਣਾ ਜਿਹਦੇ ਉੱਪਰ ਤੁਹਾਡਾ ਲਿਖਿਆ ਤੁਸੀਂ ਉਹੀ ਖਾਣਾ ਉਹ ਜਿੱਥੇ ਮਰਜ਼ੀ ਹੋਵੇ ਤੇ ਕਈ ਵਾਰੀ ਤੁਸੀਂ ਖਾਣ ਨੂੰ ਤਿਆਰ ਬੈਠੇ ਹੋਵੋ ਤਾਂ ਤੁਹਾਨੂੰ ਉਹ ਇਜਾਜ਼ਤ ਨਹੀਂ ਹੁੰਦੀ ਕੁਝ ਲੋਕ ਜਿਹੜੇ ਜੀ ਇਸ ਵਰਤਾਰੇ ਨੂੰ ਅਧਿਆਤਮ ਦੇ ਨਾਲ ਜੋੜ ਕੇ ਦੇਖਦੇ ਨੇ ਹੁਣ ਇੱਥੇ ਵੀ ਉਹ ਕੁਛ ਹੀ ਹੋਇਆ ਹੁਣ ਜਿੰਨੇ ਉਹ ਸਮੇਤ ਡੋਨਲਡ ਟਰੰਪ ਹੋ ਰਹੀ ਜਿਹੜੀ ਵੈਂਸ ਹੋ ਰਹੀ ਤੇ ਜੇ ਫਿਰ ਬਾਕੀ ਦੇ ਜਿਹੜੇ ਉੱਥੇ ਹਾਲ ਦੇ ਵਿਚ ਬੈਠੇ ਸੀ ਉਹਨਾਂ ਵਾਸਤੇ ਬੜੀ ਤਰਤੀਬ ਦੇ ਨਾਲ ਬੜਾ ਸਵਾਦਲਾ ਭੋਜਨ ਜਿਹੜਾ ਜੀ ਬੜੇ ਸਵਾਦਲੇ ਪਕਵਾਨ ਜਿਹੜੇ ਆ ਉਹ ਤਿਆਰ ਕੀਤੇ ਗਏ ਹੋਣੇ ਪਰ ਕਿਸੇ ਨੂੰ ਉਹ ਮੂੰਹ ਚ ਪਾਉਣ ਦਾ ਸਬੱਬ ਨਹੀਂ ਮਿਲਿਆ ਸੋ ਸਾਰੇ ਕਹਿ ਲਓ ਕਿ ਜਿੱਦਾਂ ਜਿਹੜੀ ਵੈਂਸ ਉਹਨਾਂ ਨੂੰ ਉਹਨਾਂ ਦੀ ਚੇਅਰ ਜਿਹੜੀ ਘੀਸ ਕੇ ਠਾਲ ਕੇ ਅੰਦਰ ਲੈ ਕੇ ਗਏ ਨੇ ਸਿਕਿਉਰਿਟੀ ਵਾਲੇ ਜਿਸ ਢੰਗ ਨਾਲ ਡੋਨਲਡ ਟਰੰਪ ਹੋਰਾਂ ਨੂੰ ਕੋਡੇ ਕਰਕੇ ਵੀ ਜਾਣਾ ਪਿਆ ਮੈਂ ਸੋਚਦਾ ਹੁੰਦਾ ਕਈ ਵਾਰੀ ਤੇ ਅਸੀਂ ਤੇ ਥੱਲੇ ਬਹਿ ਜਾਈਏ ਤੇ ਮੁੜ ਕੇ ਉੱਠ ਨਹੀਂ ਹੁੰਦਾ ਉਹ ਤਾਂ ਵਿਚਾਰਾ ਬਜ਼ੁਰਗ ਬੰਦਾ ਹਾਂਜੀ ਤੇ ਉਹ ਬਹਿ ਕੇ ਬਾਅਦ ਚ ਠਾਲਿਆ ਕਿੱਦਾਂ ਹੋਊ ਫਿਰ ਸਾਰੇ ਜਿਹੜੇ ਉੱਥੋਂ ਤਿਆਰ ਸ਼ਿਆਰ ਹੋ ਕੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਉਹ ਵੈਨਿਊ ਸੀ ਉਹ ਵੇਕੈਂਟ ਕਰਨਾ ਪਿਆ ਹੁਣ ਕਈਆਂ ਨੇ ਵਿਚਾਰਿਆਂ ਦੇ ਰਾਤ ਵਿਚ ਮੈਕਡੋਨਲਡ ਫੜਿਆ ਹੋਣਾ ਕਈਆਂ ਨੇ ਘਰੇ ਜਾ ਕੇ ਸੈਂਡਵਿਚ ਕਈਆਂ ਨੇ ਸੈਲਡ ਖਾਧਾ ਹੋਣਾ ਗੱਲ ਕੀ ਕਿ ਜਿਹੜੇ ਦਾਣੇ ਤੇ ਉਹਨਾਂ ਦੀ ਮੋਹਰ ਸੀ ਉਹੋ ਹੀ ਖਾਧਾ ਉਹ ਭਾਵੇਂ ਕਿਸੇ ਦੇ ਰੈਸਟੋਰੈਂਟ ਦੇ ਵਿਚ ਸੀ ਜਾ ਕਿਤੇ ਹੋਰ ਜਿਹੜਾ ਉਹਨਾਂ ਵਾਸਤੇ ਧਾਰ ਕੇ ਪਕਾਇਆ ਗਿਆ ਸੀ ਤਿਆਰ ਕੀਤਾ ਗਿਆ ਸੀ ਉਹ ਚਾਹੇ ਗਨਮੈਨ ਦੀ ਹਰਕਤ ਕਰਕੇ ਕਹਿ ਲਓ ਵੀ ਉਹ ਨਹੀਂ ਸੀ ਉਹਨਾਂ ਦੇ ਮੂੰਹ ਚ ਪੈਣਾ ਤੇ ਉਹ ਨਹੀਂ ਪਿਆ ਇਸ ਕਰਕੇ ਬਹੁਤ ਚੀਜ਼ਾਂ ਜਿਹੜੀਆਂ ਨੇ ਜੀ ਉਹ ਬਹੁਤੇ ਲੋਕ ਜਿਹੜੇ ਉਹ ਕੁਦਰਤ ਤੇ ਛੱਡ ਦਿੰਦੇ ਨੇ। ਇੱਕ ਤਾਂ ਮੈਸੇਜ ਜਿਹੜੇ ਆ ਸਾਡੇ ਜਿਹੜੀ ਆਪਾਂ ਪਹਿਲਾਂ ਖ਼ਬਰ ਸਾਂਝੀ ਕਰਕੇ ਗਏ ਆ ਉਹਦੇ ਬਾਬਤ ਵੀ ਆਏ ਆ। ਬਹੁਤੇ ਲੋਕ ਇਸ ਗੱਲ ਨਾਲ ਸਹਿਮਤ ਆ ਜੀ, ਕਿਉਂਕਿ ਕਿਸੇ ਦੇ ਘਰ ਜਾਂ ਦਫ਼ਤਰ ਦੇ ਉੱਪਰ ਹਮਲਾ ਕਰਨਾ ਉਹ ਵੀ ਧਾਰਮਿਕ ਬਾਣੇ ਦੀ ਧੌਂਸ ਦਿਖਾ ਕੇ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ, ਨਾ ਧਾਰਮਿਕ ਤੌਰ ਤੇ ਜਾਇਜ਼, ਨਾ ਸਮਾਜਿਕ ਤੌਰ ਤੇ, ਨਾ ਹੀ ਕਾਨੂੰਨੀ ਪੱਧਰ ਤੇ। ਪੰਜਾਬ ਦੇ ਵਿਚ ਵੀ ਅਜਿਹਾ ਵਿਹਾਰ ਹੁੰਦਾ ਜਿਹਦੇ ਚ ਨਿਹੰਗ ਬਾਣੇ ਵਾਲੇ ਜਿਹੜੇ ਉਹ ਮਰਿਆਦਾ ਦੇ ਨਾਂ ਤੇ, ਬੇਅਦਬੀਆਂ ਦੇ ਨਾਂ ਤੇ ਉੱਪਰ ਉਹਨਾਂ ਨੇ ਇੱਕ ਆਪਣੇ ਕਾਨੂੰਨ ਬਣਾਇਆ ਹੁੰਦਾ, ਪਰ ਉੱਥੇ ਧਾਰਮਿਕ ਭਾਵਨਾਵਾਂ ਜਾਂ ਫਿਰ ਰਾਜਨੀਤਿਕ ਹਿੱਤਾਂ ਦਾ ਕਰਕੇ ਬਹੁਤੀਆਂ ਸਰਕਾਰਾਂ ਜਿਹੜੀਆਂ ਨੇ ਜੀ ਉਹਨਾਂ ਦੇ ਉੱਪਰ ਕੋਈ ਬਹੁਤੀ ਕਾਰਵਾਈ ਕਰਦੀਆਂ ਨਹੀਂ, ਇਸ ਕਰਕੇ ਉਹਨਾਂ ਦਾ ਮੂੰਹ ਪੈ ਜਾਂਦਾ। ਹੁਣ ਉਹੀ ਕਲਚਰ ਜਿਹੜਾ ਜੀ ਉਹ ਇਹਨਾਂ ਮੁਲਕਾਂ ਦੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇੱਥੇ ਵੀ ਬਾਣੇ ਦੀ ਧੌਂਸ ਦੇ ਵਿਚ ਇਹ ਵਿਅਕਤੀ ਜਿਹੜੇ ਨੇ ਜੀ ਉਹ ਡਰਾਉਣ ਦੀ, ਧਮਕਾਉਣ ਦੀ, ਮਾਰਨ ਕੁੱਟਣ ਦੀ ਧਮਕੀਆਂ ਵੀ ਦਿੰਦੇ ਨੇ ਤੇ ਜਿੱਦਾਂ ਇਹ ਪਾਉ ਚੱਲ ਗਿਆ ਇਹ ਜਾ ਕੇ ਇਹੋ ਜਿਹੀ ਹਰਕਤਾਂ ਕਰਦੇ ਨੇ। ਇਹਦਾ ਪਹਿਲਾਂ ਵੀ ਰਿਕਾਰਡ ਇਹੋ ਜਿਹਾ ਰਿਹਾ। ਹੁਣ ਜੇ ਮੂਹਰਿਓ ਅਗਲਾ ਚੁੱਪ ਕਰਕੇ ਕੁੱਟ ਖਾ ਲੈਂਦਾ ਫਿਰ ਕਹਿਣਾ ਸੀ ਸੋਧਾ ਲਾਤਾ, ਹੁਣ ਜੇ ਅਗਲਾ ਮੂਹਰਿਓ ਡਟ ਗਿਆ ਤੇ ਫਿਰ ਅਸੀਂ ਮਜਲੂਮ ਹਾਂ ਜੀ। ਵਰਕਦਾ ਕਿਉਂ ਕਹਿੰਦਾ ਮੈਂ ਸਾਹ ਨਵਾਂ, ਫਿਰ ਜਰਕਦਾ ਕਿਉਂ ਕਹਿੰਦਾ ਮੈਂ ਗਊਦਾ ਜਾਇਆ, ਫਿਰ ਦੂਜੇ ਪਾਸੇ ਤੁਰ ਪੈਂਦੇ। ਪਰ ਜੇ ਉੱਥੇ ਕਿਤੇ ਕਹਿ ਲਓ ਵੀ ਜੇ ਸਿੱਖ ਕਮਿਊਨਿਟੀ ਦੇ ਨਾਲ ਹੀ ਸਬੰਧਤ ਮੋਹਰ ਲਾਉਂਦਾ ਫਿਰ ਵੀ ਬਹੁਤਿਆਂ ਨੇ ਜਵਾਨ ਨਹੀਂ ਸੀ ਖੋਲਣੀ, ਕਿਉਂਕਿ ਮੁੰਡਾ ਜਿਹੜਾ ਸੀਗਾ ਜੀ ਮੂਹਰੇ ਉਹ ਰਮਨ ਕੁਮਾਰ ਨਿਕਲਿਆ, ਬਹੁਤੇ ਇਸ ਕਰਕੇ ਵੀ ਹੁਣ ਕਹਿ ਲਓ ਵੀ ਚਲੂਣੇ ਲੜਨ ਲੱਗ ਪਏ। ਸੋ ਬੇਸ਼ੱਕ ਸਾਡੇ ਕੋਲ ਜਿਹੜੇ ਆਪਣੇ ਲੋਕਾਂ ਦੇ ਨਾਲ ਕਹਿ ਲਓ ਕਿ ਜਦੋਂ ਕੰਮ ਕਰਦੇ ਆ ਤੇ ਉਹ ਵੀ ਧੱਕਾ ਕਰਦੇ ਨੇ, ਬਹੁਤ ਸਾਰਾ ਸ਼ੋਸ਼ਣ ਵੀ ਹੁੰਦਾ, ਸਾਰਾ ਕੁਛ ਹੁੰਦਾ, ਕਈ ਪੈਸਾ ਘੱਟ ਦਿੰਦੇ ਨੇ, ਕਈ ਪੈਸਾ ਜਿਹੜਾ ਉਹ ਮਾਰ ਲੈਂਦੇ ਨੇ। ਪਰ ਕਿਸੇ ਵੀ ਹਾਲਤ ਵਿਚ ਅਜਿਹੀ ਗੁੰਡਾਗਰਦੀ ਕਰਨ ਦੀ ਇਜਾਜ਼ਤ ਇੱਥੋਂ ਦਾ ਕਾਨੂੰਨ ਨਹੀਂ ਦਿੰਦਾ। ਹੁਣ ਹੱਥਕੜੀਆਂ ਵੱਗ ਗਿਆ ਨਾ ਤੇ ਹੁਣ ਵੀਡੀਓ ਪਾਪਾ ਕਹੂਗਾ ਦੇਖੋ ਜੀ ਸਾਡੀ ਬੇਅਦਬੀ ਵੀ ਕਰਤੀ, ਤੇ ਕਈ ਜਿਹੜੇ ਆ ਜੀ ਮਗਰ ਤੁਰ ਵੀ ਪੈਣਗੇ। ਸੋ ਗੱਲ ਕੀ ਕਿ ਸਾਨੂੰ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਨੇ, ਹੁਣ ਅਸੀਂ ਕਹਿ ਲਓ ਵੀ ਆਹ ਕੁਝ ਕੁ ਸੰਸਥਾਵਾਂ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਕਿ ਜਿਹੜੀ ਸਾਡੇ ਪ੍ਰਤੀ ਹੇਟ ਵੱਧ ਰਹੀ ਆ ਉਹਦੇ ਉੱਪਰ ਇਹਨਾਂ ਸੈਮੀਨਾਰ ਕਰਾਉਣੇ ਨੇ। ਉਹ ਭਾਈ ਇਹ ਚੀਜ਼ਾਂ ਵਿਚਾਰਨ ਵਾਲੀ ਤਾਂ ਹੈ ਵੀ ਹੇਟ ਵੱਧ ਕਿਉਂ ਰਹੀ ਆ, ਹਾਂ ਸ਼ਾਇਦ ਉਸ ਸੈਮੀਨਾਰ ਦੇ ਵਿਚ ਇਹ ਕੁਝ ਵਿਚਾਰਿਆ ਜਾਵੇ। ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ ਆ ਤੇ ਕੀ ਸਾਡੀਆਂ ਹਰਕਤਾਂ ਜਾਂ ਫਿਰ ਸਾਡੀਆਂ ਕਰਤੂਤਾਂ ਉਹੋ ਜਿਹੀਆਂ ਤਾਂ ਨਹੀਂ। 125 ਸਾਲ ਤੋਂ ਉੱਪਰ ਸਾਨੂੰ ਇਸ ਮੁਲਕ ਦੇ ਵਿਚ ਆਇਆਂ ਨੂੰ ਹੋ ਗਿਆ, BC ਦੇ ਵਿਚ 125 ਸਾਲ ਦੇ ਲਗਭਗ ਹੋ ਗਿਆ, ਇਧਰ ਓਨਟੈਰੀਓ ਦੇ ਵਿਚ ਵੀ 60-65 ਸਾਲ ਹੋ ਗਏ ਨੇ ਤੇ ਬਾਕੀ ਦੇ ਭਾਗਾਂ ਦੇ ਵਿਚ ਵੀ ਕਿਸੇ ਕੋਲ 40 ਹੋ ਗਏ ਨੇ, ਕਿਤੇ 30 ਹੋ ਗਏ ਨੇ, ਕਿਸੇ 35 ਹੋ ਗਏ ਨੇ, ਕਿਤੇ 25 ਤੇ ਕਿਸੇ ਪਿਛਲੇ 10-12 ਸਾਲਾਂ ਤੋਂ ਕਈ ਭਾਗਾਂ ਦੇ ਵਿਚ ਗਏ। ਪਰ ਸਾਡੇ ਉਹਨਾਂ ਪੁਰਖਿਆਂ ਨੂੰ ਬੜਾ ਲੰਬਾ ਸਮਾਂ ਲੱਗਾ ਇਹ ਪਰਸੈਪਸ਼ਨ ਬਣਾਉਣ ਦੇ ਵਿਚ ਜਾਂ ਇਹ ਯਕੀਨ ਦਿਵਾਉਣ ਦੇ ਵਿਚ ਵੀ ਜਿਹੜੀ ਇਹ ਕਮਿਊਨਿਟੀ ਆ ਜਾਂ ਜਿਹੜੀ ਇਹ ਕੌਮ ਹੈ ਇਹ ਮਿਹਨਤ ਕਸ਼ ਆ, ਇੱਕ ਦੂਜੇ ਦੇ ਸੁੱਖ ਦੁੱਖ ਦੇ ਵਿਚ ਭਾਗ ਲੈਂਦੀ ਆ, ਹਰ ਮਜ਼ਲੂਮ ਦੇ ਨਾਲ ਖੜਦੀ ਆ, ਜਦੋਂ ਕਿਤੇ ਕਿਤੇ ਭੀੜ ਪਈ ਹੋਵੇ ਲੋਕੀ ਉੱਥੋਂ ਭੱਜ ਰਹੇ ਹੋਣ ਤੇ ਇਹ ਉੱਥੇ ਮਦਦ ਕਰਨ ਵਾਸਤੇ ਜਾ ਰਹੇ ਹੁੰਦੇ ਆ। ਅਸੀਂ ਉਹ ਆਪਣੇ ਕਰੈਕਟਰ ਦੇ ਵਿਚੋਂ ਸ਼ੋਅ ਕੀਤਾ ਰਾਜਨੀਤਿਕ ਤੌਰ ਦੇ ਉੱਪਰ ਵੀ, ਜਦੋਂ ਸਾਨੂੰ ਕਹਿ ਲਓ ਵੀ ਏਡੀ ਸਫਲਤਾ ਮਿਲੀ ਆ ਉਹਦੇ ਪਿੱਛੇ ਕਾਰਨ ਵੀ ਇਹੀ ਆ। ਪਰ ਜਿਹੜੀ ਨਵੀਂ ਪਨੀਰੀ ਹੈ ਉਸਨੇ ਉਹਦੇ ਵਿਚੋਂ ਕੁਝ ਕੁ ਸਾਰੇ ਨਹੀਂ, ਉਹਦੇ ਵਿਚੋਂ ਜਿਹੜੀ ਪਰਸੈਂਟੇਜ ਅਲੱਗ ਢੰਗ ਦੇ ਨਾਲ ਕਹਿ ਲਓ ਕਿ ਖਰੂਦੀ ਪੁਣੇ ਦੇ ਨਾਲ ਵਿਚਰ ਰਹੀ ਆ ਜਾਂ ਫਿਰ ਜਿਹੋ ਜਿਹੀ ਪ੍ਰੈਕਟਿਸ ਉਹ ਕਰ ਰਹੀ ਆ ਉਹਦੇ ਨਾਲ ਬਾਕੀ ਦੀਆਂ ਕਮਿਊਨਿਟੀਜ਼ ਦੇ ਵਿਚ ਸਾਡੇ ਪ੍ਰਤੀ ਜਿਹੜੀ ਆ ਉਹ ਬੇਭਰੋਸਗੀ ਬਣ ਰਹੀ ਆ। ਸੋ ਸਾਨੂੰ ਸਾਡੀਆਂ ਜਿਹੜੀਆਂ ਉਹ ਹਰਕਤਾਂ ਨੇ ਨਾ ਉਹਨਾਂ ਦੇ ਉੱਪਰ ਕਾਬੂ ਪਾਉਣ ਦੀ ਜ਼ਰੂਰਤ ਹੈ। ਤੁਸੀਂ ਸਾਰਾ ਕੁਝ ਜਿਹੜਾ ਜੀ ਉਹ ਧੱਕੇ ਦੇ ਨਾਲ ਛਿੱਤਰ ਦੇ ਨਾਲ ਹੀ ਕਰਾਉਣਾ ਚਾਹੁੰਦੇ ਹੋ? ਨਹੀਂ ਭਾਈ, ਏਦਾਂ ਨੀ ਹੁੰਦਾ ਹੁੰਦਾ। ਯੂ ਹੈਵ ਟੂ ਗੋ ਥਰੂ ਪ੍ਰੋਪਰ ਚੈਨਲ। ਇੱਕ ਪੰਜਾਬੀ ਦੀ ਕਹਾਵਤ ਹੁੰਦੀ ਸੀ ਵੀ ਅੱਗ ਨੂੰ ਆਈ ਘਰ ਵਾਲੀ ਬਣ ਕੇ ਬਹਿ ਗਈ। ਇਹ ਏਦਾਂ ਨੀ ਕੰਮ ਚੱਲਦੇ ਹੁੰਦੇ। ਹਰ ਧਰਤੀ ਦਾ ਇੱਕ ਆਪਣਾ ਕਾਨੂੰਨ ਹੁੰਦਾ ਉੱਥੇ ਵਿਚਰਨ ਦਾ। ਸੋ ਕੈਨੇਡਾ ਦੇ ਵੀ ਕਾਨੂੰਨ ਨੇ, ਉਹਨਾਂ ਦੇ ਮੁਤਾਬਕ ਵਿਚਰਾਂਗੇ ਤੇ ਚੰਗੇ ਰਹਾਂਗੇ, ਜੇ ਨਹੀਂ ਵਿਚਰਾਂਗੇ ਤੇ ਫਿਰ ਭਾਈ ਜਿਹੜੇ ਬੰਦੇ ਖਰਾਬੀਆਂ ਕਰਦੇ ਨੇ ਉਹਨਾਂ ਨੇ ਤੇ ਭੁਗਤਣਾ ਭੁਗਤਣਾ, ਤੇ ਬਹੁਤ ਸਾਰੇ ਜਿਹੜੇ ਵਿਚਾਰੇ ਇਨੋਸੈਂਟ ਨੇ, ਜਿਹੜੇ ਚੰਗੀ ਇਨਸਾਨੀ ਭਾਵਨਾਵਾਂ ਰੱਖਣ ਵਾਲੇ ਨੇ, ਉਹਨਾਂ ਨੂੰ ਵੀ ਕਹਿ ਲਓ ਵੀ ਆਟੇ ਦੇ ਨਾਲ ਵੀ ਘੁਣ ਪਿਸਦਾ, ਉਹਨਾਂ ਨੂੰ ਵੀ ਖਿਮਿਆਂ ਦਾ ਭੁਗਤਣਾ ਪੈਂਦਾ। ਤੁਸੀਂ ਆਪਣੇ ਤੇ ਨਹੀਂ, ਉਹਨਾਂ ਤੇ ਤਰਸ ਕਰ ਲਓ ਭਾਈ, ਉਹਨਾਂ ਤੇ ਤਰਸ ਕਰ ਲਓ। ਖੈਰ, 416-6-17-78 ਸਟੂਡੀਓ ਦਾ ਫੋਨ ਨੰਬਰ ਤੇ ਆਓ ਫਿਰ ਆਪਾਂ ਅਗਲਾ ਗੀਤ ਸੁਣ ਲਈਏ, ਕਿਉਂਕਿ ਜੋ ਆਪਾਂ ਅਖੀਰ ਤੱਕ ਲੈ ਗਏ ਤੇ ਫਿਰ ਕਈ ਵਾਰੀ ਇੱਕ ਅੱਧਾ ਅੰਤਰਾ ਲੱਗਦਾ ਹੁੰਦਾ। ਹਰਭਜਨ ਮਾਨ ਹੋਰਾਂ ਦਾ ਇਹ ਗੀਤ ਆ ਤੇ ਬਚਨ ਬੇਦਲ ਦਾ ਲਿਖਿਆ ਆ, ਬਚਨ ਬੇਦਲ ਤੇ ਗੁਰਮੋਹ। ਮੈਂ ਇਹ ਗੀਤ ਦੇ ਇੱਕ ਸਥਾਈ ਅੰਤਰਾ ਹੀ ਸੁਣਿਆ ਸੀ, ਮੈਨੂੰ ਕਿਸੇ ਨੇ ਭੇਜਿਆ ਸੀ ਤੇ ਮੈਂ ਫਿਰ ਚੇਤੇ ਰੱਖਿਆ ਵੀ ਨਹੀਂ, ਅੱਜ ਭਾਈ ਸਾਰਿਆਂ ਨੇ ਆਪਾਂ ਰਲ ਕੇ ਸੁਣਨਾ। ਸੁਣਦੇ ਉਮੀਦ ਹੈ ਕਿ ਤੁਹਾਨੂੰ ਵੀ ਚੰਗਾ ਲੱਗਿਆ।
ਮੈਂ ਕਮਲੀ ਰਹੀ ਗੱਲ ਦਿਲ ਦੀ ਨਾ ਸੁਣਦੀ, ਮੈਂ ਕਮਲੀ ਰਹੀ ਗੱਲ ਦਿਲ ਦੀ ਨਾ ਸੁਣਦੀ, ਮੈਂ ਕਮਲੀ ਰਹੀ ਗੱਲ ਦਿਲ ਦੀ ਨਾ ਸੁਣਦੀ, ਗੱਲ ਦਿਲ ਦੀ ਨਾ ਸੁਣਦੀ, ਤੂੰ ਕਰਦਾ ਤੇ ਜੋ ਵਿਛਾਉਂਦੀ ਹੀ ਰਹਿ ਗਈ, ਅੱਖੀਆਂ ਪੈਮਾਨੇ ਬਣਾਉਂਦੀ ਹੀ ਰਹਿ ਗਈ, ਵੇੜੇ ਚ ਮਹਿੰਦੀ ਦਾ ਨਿੱਕਾ ਜਿਹਾ ਬੂਟਾ, ਸਿੰਨੀਆਂ ਨੂੰ ਗੋਟੇ ਮੈਂ ਲਾਉਂਦੀ ਹੀ ਰਹਿ ਗਈ, ਮੈਂ ਚਾਵਾਂ ਦੀ ਚਾਂਜ ਪੈਰਾਂ ਚ ਪਾ ਕੇ, ਤਬਾਹੀ ਨੂੰ ਜਾਂਦਾ ਨਾ ਚੁਣਦੀ, ਮੈਂ ਰਾਹੀ ਨਾ ਚੁਣਦੀ, ਤੂੰ ਵਾਦਾ ਨਾ ਕਰਦਾ ਮੈਂ ਸੁਪਨੇ ਨਾ ਬੁਣਦੀ, ਤੂੰ ਵਾਦਾ ਨਾ ਕਰਦਾ ਮੈਂ ਸੁਪਨੇ ਨਾ ਬੁਣਦੀ, ਮੈਂ ਰਾਤਾਂ ਦੇ ਰੰਗ ਦਾ ਬਣਾਉਂਦੀ ਨਾ ਕਜਲ, ਮੈਂ ਚੜ੍ਹਦੀ ਜਵਾਨੀ ਛਪਾਉਂਦੀ ਨਾ ਕਜਲ, ਤੂੰ ਮੈਨੂੰ ਨਾ ਮਿਲਦਾ ਮੈਂ ਤੈਨੂੰ ਨਾ ਮਿਲਦੀ, ਹੰਝੂਆਂ ਅੱਜ ਮੈਂ ਬਹਾਉਂਦੀ ਨਾ ਕਜਲ, ਰੰਗਾਂ ਦੇ ਥੱਲੇ ਰਕੋਣਾ ਨਾ ਪੈਂਦਾ, ਖੁਣਦੀ ਮੈਂ ਬੇਦਿਲ ਨਾ ਖੁਣਦੀ, ਤੂੰ ਵਾਦਾ ਨਾ ਕਰਦਾ ਮੈਂ ਸੁਪਨੇ ਨਾ ਬੁਣਦੀ, ਤੂੰ ਵਾਦਾ ਨਾ ਕਰਦਾ ਮੈਂ ਸੁਪਨੇ ਨਾ ਬੁਣਦੀ, ਮੈਂ ਸੁਪਨੇ ਨਾ ਬੁਣਦੀ, ਮੈਂ ਸੁਪਨੇ ਨਾ ਬੁਣਦੀ,
ਵਾਦਾ ਨਾ ਕਰਦਾ ਨਾ ਸੁਪਨੇ ਨਾ ਬਣਦੀ। ਅੱਜ ਦਾ ਇਹ ਪ੍ਰੋਗਰਾਮ ਦੋਸਤੋ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਕਟਾਰੀਆ ਟੂਰ ਐਂਡ ਟਰੈਵਲ ਜਿਹੜੇ ਕਿ ਮਾਲਟਨ ਦੇ ਸਥਿਤ ਨੇ, ਇਨ੍ਹਾਂ ਦੇ ਕੁਝ ਕ੍ਰੇਡਿਟ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗੇ। ਜੇ ਤੁਸੀਂ ਭਾਰਤ ਨੂੰ ਜਾਣਾ ਚਾਹੁੰਦੇ ਹੋ ਤਾਂ ਦਿੱਲੀ ਵਾਸਤੇ ਵਨ ਵੇ ਟਿਕਟ ਜਿਹੜੀ ਤੁਹਾਨੂੰ 749 ਡਾਲਰ ਦੇ ਵਿੱਚ ਮਈ ਦੀ ਮਿਲ ਜੂਗੀ। ਅੰਮ੍ਰਿਤਸਰ ਵਾਸਤੇ 999 ਡਾਲਰ ਦੇ ਵਿੱਚ। ਰਿਟਰਨ ਟਿਕਟ ਚਾਹੀਦੀ ਹੈ ਜੀ ਅੰਮ੍ਰਿਤਸਰ ਵਾਸਤੇ 1399 ਅਤੇ ਦਿੱਲੀ ਵਾਸਤੇ 1699 ਦੇ ਵਿੱਚ ਤੁਸੀਂ ਜਾ ਸਕਦੇ ਹੋ ਮਈ ਜੂਨ ਦੇ ਵਿੱਚ। ਪਾਕਿਸਤਾਨ ਜਿਹੜਾ ਜੀ ਉਹ ਵਨ ਵੇ ਫੇਅਰ ਜਿਹੜਾ ਜੀ ਉਹ ਲਾਹੌਰ ਲਈ 1099 ਡਾਲਰ, ਕਰਾਚੀ ਵਾਸਤੇ 1020 ਡਾਲਰ ਅਤੇ ਇਸਲਾਮਾਬਾਦ ਵਾਸਤੇ 999 ਡਾਲਰ। ਅਤੇ ਜੇ ਤੁਹਾਨੂੰ ਰਿਟਰਨ ਟਿਕਟ ਚਾਹੀਦੀ ਹੈ ਤੇ ਲਾਹੌਰ ਵਾਸਤੇ ਹੈ ਜੀ 1975, ਕਰਾਚੀ ਵਾਸਤੇ 1875, 100 ਡਾਲਰ ਸਸਤੀ ਹੈ। ਇਸਲਾਮਾਬਾਦ ਜਿਹੜੀ ਹੈ ਉਹ 1960 ਡਾਲਰ ਤੁਹਾਨੂੰ ਖਰਚਣੇ ਪੈਣਗੇ। ਜੇ ਤੁਸੀਂ ਵਕੇਸ਼ਨ ਤੇ ਜਾਣਾ ਜੀ ਤਾਂ ਡੋਮਿਨਿਕਨ ਰਿਪਬਲਿਕ ਵਾਸਤੇ ਹੈਗਾ ਜੀ 1150 ਡਾਲਰ ਮਈ ਦੇ ਵਿਚ, ਤੇ ਮੈਕਸੀਕੋ ਵਾਸਤੇ ਜਿਹੜਾ ਜੀ ਉਹ ਮਈ ਦੇ ਵਿਚ 1275 ਡਾਲਰ ਖਰਚਣੇ ਹੋਣਗੇ। ਆਲ ਇਨਕਲੂਸਿਵ ਵਕੇਸ਼ਨ ਡੀਲਜ਼ ਨੇ ਜੀ ਸਪੈਸ਼ਲ ਅਪ੍ਰੈਲ ਤੇ ਮਈ ਦੇ। ਬੁਕਿੰਗ ਵਾਸਤੇ ਕਟਾਰੀਆ ਟੂਰ ਐਂਡ ਟਰੈਵਲ ਤੇ ਸੰਪਰਕ ਕਰਨਾ 905-678-1200 ਤੇ ਸੰਪਰਕ ਜਾ ਸਕਦਾ ਹੈ। ਇਸ ਤੋਂ ਇਲਾਵਾ ਜੀ ਤੁਸੀਂ ਪੱਪੂ ਹਲਵਾਈ ਦਾ ਫੋਨ ਨੰਬਰ ਜਿਹੜਾ ਜੀ ਉਹ ਨੋਟ ਕਰ ਲਓ 647-383-5154। ਯੂਜ਼ਡ ਅਪਲਾਇੰਸ ਤੁਹਾਨੂੰ ਚਾਹੀਦੇ ਨੇ ਸਸਤੇ, 250 ਡਾਲਰ ਦੇ ਵਿੱਚ ਤੁਹਾਨੂੰ ਵਾਸ਼ਰ ਮਿਲ ਜਾਏਗਾ ਜੀ, ਡਰਾਇਰ ਮਿਲ ਜਾਏਗਾ, ਫਰਿੱਜ ਮਿਲ ਜਾਏਗੀ। ਕਿਉਂਕਿ ਕਈ ਵਾਰੀ ਖੜੇ ਪੈਰ ਕੋਈ ਮਸ਼ੀਨ ਜਿਹੜੀ ਹੈ ਜੀ ਖਰਾਬ ਹੋ ਜਾਂਦੀ ਹੈ, ਉਹਦੇ ਜ਼ਿਆਦਾ ਪੈਸੇ ਖਰਚਣ ਨੂੰ ਜੀ ਨਹੀਂ ਕਰਦਾ ਹੁੰਦਾ, ਫਿਰ ਤੁਸੀਂ ਇਹਨਾਂ ਕੋਲ ਭੱਜੋ ਭਾਈ। ਰੀਫਰਬਿਸ਼ ਵੀ ਇਹਨਾਂ ਕੋਲ ਹੁੰਦੇ ਨੇ, ਤੇ ਜਿਹੜੇ ਬ੍ਰਾਂਡ ਨਿਊ ਜਿਹਨਾਂ ਦੇ ਉੱਪਰ ਥੋੜਾ ਬਹੁਤਾ ਡੈਂਟ ਪਿਆ ਹੋਵੇ ਜਾਂ ਫਿਰ ਜਿਹੜੇ ਓਪਨ ਬਾਕਸ ਡੈਮੋ ਵਗੈਰਾ ਚੱਲੇ ਰੱਖੇ ਹੁੰਦੇ ਨੇ ਜੀ, ਉਹ ਵੀ ਇਹਨਾਂ ਕੋਲ ਸਸਤੇ ਭਾਅ ਮਿਲ ਜਾਂਦੇ ਨੇ ਜੀ। ਡੈਰੀ ਏਅਰਪੋਰਟ ਤੇ 2857 ਡੈਰੀ ਰੋਡ ਤੇ ਤੁਸੀਂ ਪਹੁੰਚਣਾ, ਪੰਜਾਬੀ ਰੇਡੀਓ ਸੁਣ ਕੇ ਆਏ ਆ, ਉਹਨਾਂ ਨੂੰ ਦੱਸ ਦਿਓ ਨਗਾਰਾ ਜਾਂ ਸਰਦਾਰੀ ਦਾ ਹਵਾਲਾ ਦੇ ਦਿਓ, ਹੋਰ ਛੋਟ ਹੋ ਜੂ। 647-551-1698 6475-551-1698 ਤੇ ਸੰਪਰਕ ਕਰ ਸਕਦੇ ਹੋ। ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰਨਾ ਦੋਸਤੋ, ਜੇ ਤੁਸੀਂ ਆਪਣੇ ਕਾਰਾਂ ਦੇ ਇੰਸ਼ੋਰੈਂਸ ਵੱਧ ਭਰ ਰਹੇ ਹੋ ਤੇ 15 ਤੋਂ ਵੱਧ ਕੰਪਨੀਆਂ ਜੀ ਇਹਨਾਂ ਕੋਲ ਜਿਨ੍ਹਾਂ ਦੇ ਨਾਲ ਇਹ ਡੀਲ ਕਰਦੇ ਨੇ, ਤੇ ਉਹਨਾਂ ਨਾਲ ਸੰਪਰਕ ਕਰ ਲਓ 647-258-5003 ਰਾਜਕਾਰਪੁਰ ਟੈਂਡ ਫਲੋਰਿੰਗ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। 416-953-6233 ਫੋਨ ਨੰਬਰ ਹੈ ਜੀ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਬਰਾੜ ਸਾਹਿਬ ਦਾ ਫੋਨ ਨੰਬਰ 647-300-84-36, ਮੇਰਾ ਫੋਨ ਨੰਬਰ 905-984-84-84 ਤੇ ਘੱਟ ਵੱਧ ਬੋਲੇਗਾ ਤੇ ਮਾਫ਼ੀ। ਅਗਲੀ ਮੁਲਾਕਾਤ ਤੱਕ ਜੋ ਆ ਗਿਆ ਰੱਬ ਰੱਖਾ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पफाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com LEMFI.com।
ਟਰੱਕ ਸਰਵਿਸਿੰਗ ਖੇਤਰ ਵਿਚ ਓਨਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿਚ ਸਭ ਤੋਂ ਪ੍ਰਮੁੱਖ ਨਾਂ QTL 519-622-0660, ਜੋ ਆਵੇ ਸੋ ਰਾਜ਼ੀ ਜਾਵੇ।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट, सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं, घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है।
मैंने सेव किए हैं $2,000।
क्या चमत्कार किया, मुझे भी गुड़ सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773।
एक सुहानी शाम, एक यादगार महफिल, सैटरडे मई 16।